ਟੈਲੀਫੋਨ ਟਾਊਨ ਹਾਲ, ਵਾਰਡ ਵਿਸ਼ੇਸ਼ ਕਾਫੀ ਚੈਟ ਅਤੇ ਵਪਾਰਕ ਭਾਈਚਾਰੇ ਲਈ ਇੱਕ ਵਰਚੁਅਲ ਗੋਲ ਮੇਜ਼ ਮੀਟਿੰਗ ਸ਼ਾਮਲ ਹਨ। ਤੁਸੀਂ ਸੋਮਵਾਰ 13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਕੌਂਸਲ ਵਿਚਾਰ ਵਟਾਂਦਰੇ ਨੂੰ ਵੀ ਦੇਖ ਸਕਦੇ ਹੋ। ਸ਼ਾਮਲ ਹੋਵੋ ਤੇ ਹੋਰ ਜਾਣਕਾਰੀ ਲਈ www.brampton.ca/budget ਤੇ ਜਾਓ।
ਕਿਉਂਕਿ ਹੁਣ ਖੇਤੀ ਉਹ ਸਿੱਖੀ ਵਿਚਾਰਿਆਂ ਨੇ ਕਿ ਖੇਤੀ ਉਹ ਕਰਨੀ ਆ, ਤੇ ਉਹਨਾਂ ਦੇ ਅੱਗੇ ਨਿਆਣੇ ਜਿਹੜੀਆਂ ਜੋਬਸ ਹੈਗੀਆਂ ਉਹ ਬੇਸਿਕ ਜੋਬਸ ਉੱਥੇ ਆਲ ਓਵਰ ਜਿਹੜੇ ਹੈਗੀਆਂ ਪੰਜਾਬ ਦੇ ਵਿੱਚ ਉਹ ਕਰਨੀਆਂ ਸਟਾਰਟ ਕਰ ਦਿੱਤੀਆਂ, ਉੱਥੇ ਜ਼ਿਆਦਾ ਅਰਬਨ ਏਰੀਆ ਦੇ ਵਿੱਚ ਟ੍ਰਾਂਸਫਰ ਹੋ ਗਿਆ। ਇਹ ਸਟੱਡੀ ਆਈ ਹੈ ਜੀ ਪੰਜਾਬ ਯੂਨੀਵਰਸਿਟੀ ਦੀ। ਹੁਣ ਡੱਲੇਵਾਲ ਸਾਹਿਬ ਦੀ ਸਟ੍ਰਾਈਕ ਹੈਗੀ ਆ 48 ਦਿਨ ਹੋ ਚੁੱਕੇ ਹੈਗੇ, ਤੇ 26 ਜਨਵਰੀ 2025 ਟਰੈਕਟਰ ਮਾਰਚ ਜਿਹੜੇ ਹੈਗੇ ਕਿਸਾਨਾਂ ਨੇ ਇੱਕ ਐਲਾਨ ਕੀਤਾ ਜੀ ਕੰਟਰੀ ਵਾਈਡ, ਜਿਹੜਾ ਕਿਹਾ ਗਿਆ ਡਿਸਟ੍ਰਿਕਟ ਲੈਵਲ ਤੇ ਸਬ ਡਿਵੀਜ਼ਨਲ ਲੈਵਲ ਤੇ ਟਰੈਕਟਰ ਦਾ ਮਾਰਚ ਕੀਤਾ ਜਾਊਗਾ, ਤੇ ਉਹਦੇ ਨਾਲ ਉਹ ਸੋਚਦੇ ਹੈਗੇ ਆ, ਕਿਸਾਨ ਸੋਚਦੇ ਆ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਇਹਨਾਂ ਦੀ ਡਿਮਾਂਡਸ ਨੂੰ ਪੂਰੀ ਕਰ ਦੇਵਾਂਗੇ ਰਿਗਾਰਡਿੰਗ MSP। ਕਈ ਜਿਹੜੇ ਇਸ਼ੂਜ਼ ਹੈਗੇ ਆ, ਡੱਲੇਵਾਲ ਸਾਹਿਬ 48 ਦਿਨ ਹੋ ਗਏ ਇਨਡੈਫੀਨੇਟ ਜਿਹੜੀ ਹੈਗੀ ਆ ਹੰਗਰ ਸਟ੍ਰਾਈਕ ਜਿਹੜੀ ਚੱਲ ਰਹੀ ਹੈਗੀ ਆ। ਖੰਡੂਰੀ ਬਾਰਡਰ ਤੇ ਹੈਗੇ ਆ ਜੀ, ਤੇ ਪੰਜਾਬ ਐਂਡ ਹਰਿਆਣਾ ਸਿੰਸ 26 ਨਵੰਬਰ ਲਾਸਟ ਈਅਰ ਪਿਛਲੇ ਸਾਲ ਤੋਂ ਇਹਨਾਂ ਦੀ ਜਿਹੜੀਆਂ ਡਿਮਾਂਡਸ ਹੈਗੀਆਂ ਲੀਗਲ ਗਰੰਟੀ ਆਫ MSP ਫਾਰ ਕਰੋਪਸ, ਜਿਹੜੀ ਕਿ ਸਟੇਟਮੈਂਟ ਇਸ਼ੂ ਕੀਤੀ ਹੈ ਸੰਯੁਕਤ ਕਿਸਾਨ ਮੋਰਚਾ ਜਿਹੜਾ ਕਿ ਨਾਨ ਪੋਲੀਟੀਕਲ ਹੈ ਉਹਨਾਂ ਦੀ ਜਿਹੜੀ ਅਨਾਊਂਸ ਜਿਹੜੀ ਹੈਗੀ SKM ਨੇ ਮੀਟਿੰਗ ਕੀਤੀ ਸੀ ਜਿਹੜੀ ਨਾਨ ਪੋਲੀਟੀਕਲ ਦੇ ਨਾਲ, ਤੇ ਐਟ ਮਤਲਬ ਹੈਗਾ ਇੱਕ ਜੁਆਇੰਟ ਸਟਰਗਲ ਉਹਨਾਂ ਨੇ ਕੀਤਾ ਕਿ ਓਵਰ ਦੇਅਰ ਡਿਮਾਂਡਸ ਜਿਹੜੀਆਂ ਹੈਗੀਆਂ ਉਹਨਾਂ ਨੇ ਕੀਤਾ ਹੈਗਾ, ਤੇ SKM ਨੇ ਕਾਲ ਕੀਤੀ ਹੈ ਜੀ ਟੂ ਕੰਡਕਟ ਟਰੈਕਟਰ ਵਾਹੀਕਲ ਮੋਟਰਸਾਈਕਲ ਪਰੇਡ 26 ਜਨਵਰੀ ਨੂੰ। ਇਹ ਕਿਹਾ ਜੀ ਡਿਸਟ੍ਰਿਕਟ ਸਬ ਡਿਵੀਜ਼ਨ ਤੇ ਇਹ ਜਿਹੜਾ ਆਲ ਓਵਰ ਕੰਟਰੀ ਆਲ ਓਵਰ ਇੰਡੀਆ ਦੇ ਵਿੱਚ ਇਹ ਸਟੇਟਮੈਂਟ ਦੇ ਵਿੱਚ ਜਿਹੜਾ ਐਲਾਨ ਕੀਤਾ ਹੈਗਾ। ਲੇਕਿਨ ਕਿਸਾਨਾਂ ਦਾ ਕਿਆ ਆਉਣ ਵਾਲੇ ਟਾਈਮ ਦੇ ਵਿੱਚ ਪੋਲੀਟੀਕਲੀ ਯੂਜ਼ ਕੀਤਾ ਗਿਆ ਪੋਲੀਟੀਕਲ ਪਾਰਟੀਸ ਵੱਲੋਂ? ਕਿਸਾਨਾਂ ਦੀ ਡਿਮਾਂਡਸ ਤਾਂ ਉੱਥੇ ਦੀ ਉੱਥੇ ਹੀ ਰਹੀ ਹੈ, ਕਿਸਾਨਾਂ ਦੀ ਤਰਾਸਦੀ ਉੱਥੇ ਦੀ ਉੱਥੇ ਰਹੀ ਹੈ। ਪੋਲੀਟੀਕਲ ਪਾਰਟੀਜ਼ ਦੇ ਸੋਰਸਿਸ ਵੱਧ ਚੁੱਕੇ ਹੈ, ਤੁਹਾਡੇ ਸਾਹਮਣੇ ਆਮ ਆਦਮੀ ਪਾਰਟੀ 1 ਤੋਂ 2 ਸਟੇਟ ਹੋ ਗਈ ਹੈ, ਲੇਕਿਨ ਕਿਸਾਨ ਉੱਥੇ ਦਾ ਉੱਥੇ ਖੜਾ। ਇਹਦੇ ਕੋਈ ਸਲਿਊਸ਼ਨ ਹੈ? ਬਿਟ ਐਂਡ ਪੀਸਿਸ ਕੁਛ ਨਾ ਕੁਛ ਕੋਈ ਨਾ ਕੋਈ ਸਟੇਟਮੈਂਟ ਆ ਜਾਂਦੀ ਹੈ, ਲੇਕਿਨ ਪ੍ਰੋਪਰ ਫਰੇਮਵਰਕ ਨਹੀਂ ਹੈਗਾ। ਉਹ 2.5 ਸਾਲ ਹੋ ਗਏ ਆ, ਤੇ 2.5 ਸਾਲਾਂ ਦੇ ਵਿੱਚ ਕਿੰਨਾ ਜਿਹੜਾ ਹੈਗਾ ਕਿੰਨੀ ਕੁ ਇੰਪਰੂਵਮੈਂਟ ਹੋਈ ਹੈ ਕਿਸਾਨਾਂ ਦੀ, ਕਿੰਨੀ ਕੁ ਐਗਰੀਕਲਚਰ ਡਿਵੈਲਪਮੈਂਟ ਹੋਈ ਹੈਗੀ ਹੈ, ਇਹ ਜ਼ਰੂਰ ਜਿਹੜੀ ਹੈਗੀ ਹੈ ਇਹ ਦੇਖਣਾ ਪਊਗਾ। ਲੇਕਿਨ ਇਹ ਤੋਂ ਮੱਦੇਨਜ਼ਰ ਰੱਖਦੇ ਹੋਏ ਕਿ ਲੌਂਗ ਰਨ ਦੇ ਵਿੱਚ ਕਿਆ ਐਗਰੀਕਲਚਰ ਪੰਜਾਬ 'ਚ ਸਰਵਾਈਵ ਹੋਊਗੀ? ਜਿਸ ਤਰ੍ਹਾਂ ਦੀ ਤਰਾਸਦੀ ਕਿਸਾਨਾਂ ਦੇ ਵਿੱਚ ਸੋਚੀ ਜਾ ਰਹੀ ਹੈ, ਸੁਸਾਈਡ ਨੋਟਸ ਲਿਖੇ ਜਾ ਰਹੇ, ਕਿਆ ਪੰਜਾਬ ਵਿਲ ਬੀ ਗੋਇੰਗ ਟੂ ਬੀ ਟਰਨ ਟੂ ਇਨ ਟੂ ਏ ਇੱਕ ਮੈਨੂੰ ਲੱਗਦਾ ਕਿ ਸਰਵਿਸ ਸੈਕਟਰ ਵਰਗੀ ਸਟੇਟ ਤਾਂ ਨਹੀਂ ਬਣ ਜਾਏਗੀ, ਜਿੱਥੇ NRS ਆਉਂਦੇ ਆ ਉੱਥੇ ਹੋਟਲਸ ਬੜੇ ਖੁੱਲ ਚੁੱਕੇ ਹੈਗੇ ਆ, ਤੁਸੀਂ ਉੱਥੇ ਜਾਓ, ਮੈਂ ਹੁਣੇ ਜਾ ਕੇ ਆਇਆ ਪੰਜਾਬ ਦੇ ਵਿੱਚ, ਹੋਟਲਸ ਬੜੇ ਖੁੱਲ ਚੁੱਕੇ ਹੈਗੇ ਆ, ਕੌਨਕ੍ਰੀਟ ਜਿਹੜੀ ਹੈਗੀਆਂ ਬਿਲਡਿੰਗਸ ਬਣੀਆਂ ਕ੍ਰੀਏਟ ਹੋ ਚੁੱਕੀਆਂ ਹੈਗੀਆਂ, ਕਿਆ ਪੰਜਾਬ ਦੇ ਵਿੱਚ ਕਿਸਾਨੀ ਹੁਣ ਹਿਸਟਰੀ ਬਣ ਜਾਏਗੀ? ਕਿਉਂਕਿ ਆ ਜਦੋਂ ਜਦੋਂ ਜਾਂਦੇ ਹਾਂ, ਜਦੋਂ ਜਦੋਂ ਮੈਂ 10 ਸਾਲ ਬਾਅਦ ਗਿਆ ਤਾਂ ਲੈਂਡਸ ਦੇ ਜਗ੍ਹਾ ਹੋਰ ਕੁਛ ਹੀ ਖੁੱਲ੍ਹਣ ਲੱਗ ਗਿਆ, ਲੋਕਾਂ ਦੇ ਵਿੱਚ ਅੱਗੇ ਉਮੰਗ ਰਹੀ ਨਹੀਂ ਹੈਗੀ। ਕੋਈ ਵੀ ਫਸਲ 1 ਸਾਲ ਵਧੀਆ ਨਿਕਲਦੀ ਹੈ ਤੇ ਦੂਜੇ ਸਾਲ ਉਹਦਾ ਕੋਈ ਖਰੀਦਦਾਰ ਨਹੀਂ ਹੁੰਦਾ, ਤੇ ਕਈ ਚੀਜ਼ਾਂ ਜਿੱਥੇ ਪੰਜਾਬ ਰਿਕਵਰ ਕਰ ਸਕਦਾ, ਜਿੱਥੇ ਪੰਜਾਬ ਕੀਤਾ ਜਾ ਸਕਦਾ, ਉਹਦੇ ਬਾਰੇ ਕੋਈ ਸੋਚਦਾ ਵੀ ਨਹੀਂ ਹੈਗਾ। ਸਾਡੇ ਸਰਕਾਰੀ ਅਧਿਕਾਰੀ ਵੀ ਨਹੀਂ ਸੋਚਦੇ ਹੈਗੇ, ਸਾਡੇ ਬਾਬੂਸ ਨਹੀਂ ਸੋਚਦੇ ਹੈਗੇ। ਜੀ ਤਾਨਾ ਜੀ, ਕਿਆ ਕਹਿਣਾ ਜੀ?
ਜੀ ਤੁਸੀਂ ਜਿੱਦਾਂ ਕਿਸਾਨਾਂ ਦੀ ਵੀ ਗੱਲ ਕਰ ਰਹੇ ਹੋ, ਕਾਫੀ ਇੰਪੋਰਟੈਂਟ ਇਹ ਵੀ ਮੁੱਦਾ ਆ, ਐਂਡ ਜਿੱਦਾਂ ਰੀਸੈਂਟਲੀ ਵੀ ਹੁਣ ਆਪਾਂ ਖਬਰਾਂ ਦੇਖ ਰਹੇ ਹਾਂ, ਕਿੰਨੀਆਂ ਸਾਰੀਆਂ ਨਿਊਜ਼ ਸਾਨੂੰ ਦੇਖਣ ਨੂੰ ਮਿਲੀਆਂ ਨੇ ਕਿ ਲਾਈਕ ਕਿਸਾਨਾਂ ਦੀਆਂ ਮੌਤਾਂ ਹੁੰਦੀਆਂ ਜਾ ਰਹੀਆਂ ਨੇ, ਬਟ ਉਹਨਾਂ ਦੀ ਜਿਹੜੀਆਂ ਮੰਗਾਂ ਨੇ, ਜੋ ਸਭ ਤੋਂ ਪਹਿਲਾਂ ਆਪਾਂ ਹਮੇਸ਼ਾ ਕਹਿੰਦੇ ਕਿਸਾਨ ਇਜ਼ ਲਾਈਕ ਬੈਕਬੋਨ ਨੇ ਉਹ ਆਪਣੀ ਕੰਟਰੀ ਦੀ, ਸਪੈਸ਼ਲੀ ਜਦੋਂ ਇੰਡੀਆ ਦੀ ਆਪਾਂ ਗੱਲ ਕਰਦੇ ਹਾਂ। ਤਾਂ ਜਦੋਂ ਤੁਸੀਂ ਰੋਟੀ ਚਾਹੇ ਆਪਾਂ ਬ੍ਰੈਡ ਖਾ ਰਹੇ ਹਾਂ, ਕੁਝ ਵੀ ਖਾ ਰਹੇ ਹਾਂ, ਜੇ ਤੁਸੀਂ ਅੰਨਦਾਤਾ ਦੀ ਹੀ ਇੱਦਾਂ ਕਦਰ ਨਹੀਂ ਕਰ ਰਹੇ ਹੈਗੇ ਤਾਂ ਬਹੁਤ ਜ਼ਿਆਦਾ ਲਾਈਕ ਇਹ ਸੀਰੀਅਸ ਸਿਚੁਏਸ਼ਨ ਹੈ ਐਂਡ ਕਿੰਨੇ ਟਾਈਮ ਤੋਂ ਇਹ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ, ਕਿਸਾਨ ਉੱਥੇ ਆਪਣੇ ਹਨਾ ਲਾਈਕ ਧਰਨਿਆਂ ਤੇ ਬੈਠੇ ਨੇ, ਬਟ ਸਟਿਲ ਜੋ ਉਹਨਾਂ ਦੀਆਂ ਬੇਸਿਕ ਮੰਗਾਂ ਨੇ ਉਹ ਨਹੀਂ ਸੁਣੀਆਂ ਜਾ ਰਹੀਆਂ। ਜੋ ਆਪਾਂ ਕਹਿ ਰਹੇ ਹਾਂ ਕਿ ਲਾਜ਼ ਕਿਸਾਨਾਂ ਦੇ ਲਈ ਬਣਾਏ ਜਾ ਰਹੇ ਨੇ, ਬਟ ਜੋ ਕਿਸਾਨਾਂ ਨੂੰ ਹੀ ਸਹੀ ਨਹੀਂ ਲੱਗ ਰਹੇ ਹੈਗੇ, ਜਿਨ੍ਹਾਂ ਦੇ ਲਈ ਤੁਸੀਂ ਇੱਕ ਰਿਫੋਰਮ ਕਰ ਰਹੇ ਹੋ, ਜੇ ਉਹਨਾਂ ਨੂੰ ਉਹ ਰਿਫੋਰਮ ਸਹੀ ਨਹੀਂ ਲੱਗ ਰਹੇ ਤਾਂ ਆਈ ਥਿੰਕ ਦਿਸ ਇਜ਼ ਦਾ ਟਾਈਮ ਕਿ ਉੱਥੇ ਚੇਂਜ ਹੋਣਾ ਚਾਹੀਦਾ ਆ। ਜੀ
ਜੀ ਬਿਲਕੁਲ। ਮੈਂ ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈਗੀ ਹੈ ਕਿਸਾਨਾਂ ਦੇ, ਮੈਂ ਅੱਗੇ ਜਿਹੜੀ ਹੈਗੀ ਹੈ ਗੱਲ ਅੱਗੇ ਤੋਰਾਂ ਜੀ। ਅੱਗੇ ਜਿਹੜੀ ਡਿਟੇਲ ਹੈ ਕਿ 3,000 ਕਰੋੜ ਦਾ ਡਿਫਾਲਟ ਹੋਇਆ ਜੀ ਜਿਹੜੇ ਸਟੇਟ ਫਾਰਮਰਸ ਔਨ ਲੋਨ ਰੀਪੇਮੈਂਟ ਟੂ ਦੀ ਕਾਰਪੋਰੇਸ਼ਨ ਬੈਂਕਿੰਗ ਦੇ ਵਿੱਚ। ਇਹ ਕਿਸਾਨ ਜਿਹੜੇ ਹੈਗੇ ਆ ਸਾਡੇ, ਖਾਸ ਕਰ ਪੰਜਾਬ ਦੇ, ਉਹ ਕਰਜ਼ੇ ਚ ਡੁੱਬੇ ਹੋਏ ਆ, ਜਿਵੇਂ ਕੈਨੇਡੀਅਨਸ ਡੁੱਬੇ ਹੋਏ। ਕੈਨੇਡੀਅਨਸ ਮੈਂ ਅਗਲੇ ਪਾਰਟ ਦੇ ਵਿੱਚ ਦੱਸੂਗਾ ਕਿ ਕੈਨੇਡੀਅਨਸ ਕਿੰਨੇ ਡੁੱਬੇ ਹੋਏ ਆ, ਕੈਨੇਡੀਅਨਸ ਕਿੰਨੇ ਕ ਅੱਜ ਦੇ ਟਾਈਮ ਜਿਹੜੀ ਇਕਨੋਮਿਕ ਜਿਹੜੀ ਹੈਗੀ ਹੈ ਇਨਸਟੈਬਿਲਿਟੀ ਖਾਸ ਕਿ ਹਾਊਸ ਹੋਲਡ ਦੇ ਵਿੱਚ ਆ ਚੁੱਕੀ ਹੈ, ਉਸੇ ਤਰ੍ਹਾਂ ਕਿਸਾਨਾਂ ਦੇ ਰੋਜ਼ਗਾਰ, ਕਿਸਾਨਾਂ ਦੀ ਕਮਾਈਆਂ ਦੇ ਵਿੱਚ ਆ ਚੁੱਕੀਆਂ ਹੈਗੀਆਂ। 3,000 ਕਰੋੜ ਦਾ ਡਿਫਾਲਟ ਹੋਇਆ ਜੀ, ਡਿਫਾਲਟ ਹੋਇਆ ਹੈ ਜਿਹੜੇ ਫਾਰਮਰਸ ਵੱਲੋਂ ਲੋਨ ਰੀਪੇਮੈਂਟ ਕਾਰਪੋਰੇਸ਼ਨ ਬੈਂਕ। ਇਹ ਹੈਡਲਾਈਨ ਲੱਗੂਗੀ ਕਿ ਫਾਰਮਰਸ ਨੇ ਜਾਣ ਬੁੱਝ ਕੇ ਕੀਤਾ, ਲੇਕਿਨ ਇਹ ਨਹੀਂ ਹੈ ਜੀ ਮਜਬੂਰੀ ਦੇ ਵਿੱਚ ਕੋਈ ਪੈਸਾ ਰੱਖਿਆ ਜਾਂਦਾ ਹੈਗਾ। ਜਿਹੜੇ ਬਿਗ ਲੈਂਡ ਲੋਰਡਸ ਆ, ਹੁਣ ਬਿਗ ਲੈਂਡ ਲੋਰਡਸ ਉਹ ਤਾਂ 10 ਲੱਖ ਰੁਪਿਆ ਕਰਜ਼ੇ ਦੇ ਥੱਲੇ ਹੈਗੇ ਆ, 10 ਲੱਖ ਰੁਪਿਆ ਚਲੋ ਉਹ ਤਾਂ ਕਰ ਲਾਂਗੇ ਕਿਉਂਕਿ ਉਹਨਾਂ ਕੋਲ ਸੋਰਸਿਸ ਬੜੇ ਹੈਗੇ ਆ, ਲੇਕਿਨ ਬਿਗ ਲੈਂਡ ਲੋਰਡਸ ਦੀ ਆਪਣੀ ਪ੍ਰੋਬਲਮ ਹੈ। ਬਿਗ ਲੈਂਡ ਲੋਰਡਸ ਜਿਹੜੇ ਹੈਗੇ ਆ, ਜਿਹੜੇ ਕਿ ਮੀਡੀਅਮ ਫਾਰਮਰ ਆ, ਮੀਡੀਅਮ ਜਿਨ੍ਹਾਂ ਕੋਲ ਜ਼ਮੀਨ ਹੈਗੀ ਆ ਲੇਕਿਨ ਨਾ ਇੰਨੀ ਜ਼ਿਆਦਾ ਨਾ ਇੰਨੀ ਘੱਟ, ਉਹ 6.5 ਲੱਖ ਕਰਜ਼ੇ ਦੇ ਹੇਠ ਹੈਗੇ ਆ। ਜਿਹੜੇ ਸਮਾਲ ਕਿਸਾਨ ਹੈਗੇ ਆ ਉਹ 4.5 ਲੱਖ ਜਿਹੜਾ ਹੈਗਾ ਕਰਜ਼ੇ ਤੇ ਹੈਗੇ। ਇਹ 4.5 ਲੱਖ, 10 ਲੱਖ ਤੇ 6.5 ਲੱਖ, ਇਹ ਕਰਜ਼ਾ ਰੋਟੇਟ ਹੁੰਦਾ ਰਹਿੰਦਾ, ਇਹ ਉਤਰਦਾ ਨਹੀਂ। ਇਹਦੀ ਕਿਸ਼ਤ ਦੇਤੀ, ਮਿਨੀਮਮ ਪੇਮੈਂਟ ਦੇਤੀ, ਇਹ ਬਸ ਉਨਾ ਉੱਥੇ ਤੱਕ ਹੀ ਰਹਿੰਦਾ ਹੈਗਾ। ਇਹ ਕਰਜ਼ਾ ਚੜਿਆ ਹੋਇਆ, ਇਹ ਲਾਈਫ ਲੌਂਗ ਹੀ ਕਰਜ਼ਾ ਰਹਿੰਦਾ। ਇਹ ਕਦੋਂ ਉਤਰਨਾ, ਕਿਉਂਕਿ ਜਦ ਕਰਜ਼ਾ ਉਤਾਰਨ ਦਾ ਟਾਈਮ ਆਉਂਦਾ, ਕਿਸਾਨ ਦੇ ਘਰ ਕੋਈ ਨਾ ਕੋਈ ਫੰਕਸ਼ਨ ਆ ਜਾਂਦਾ, ਕੋਈ ਨਾ ਕੋਈ ਉਹਨਾਂ ਦਾ ਕੰਟੀਜੈਂਸੀ ਫੰਡ ਆ ਜਾਂਦਾ, ਕੋਈ ਨਾ ਕੋਈ ਕਿਤੇ ਉਹਨਾਂ ਦੀ ਬੇਟੀ ਦਾ ਕੋਈ ਜਿਹੜਾ ਹੈਗਾ ਬਾਹਰ ਜਾਣਾ ਹੁੰਦਾ, ਉੱਥੇ ਚਲ ਜਾਂਦੇ ਵਿਚਾਰੇ, ਕਿਉਂਕਿ ਅੱਜ ਕੱਲ੍ਹ ਟਿਕਟਾਂ ਹੀ ਇੰਨੀਆਂ ਮਹਿੰਗੀਆਂ ਹੈਗੀਆਂ। ਕੋਈ ਨਾ ਕੋਈ ਵਿਆਹ ਆ ਜਾਂਦਾ, ਕੋਈ ਨਾ ਕੋਈ ਟਰੈਕਟਰ ਟਰੁਕਟਰ ਖਰਾਬ ਹੋ ਜਾਂਦਾ, ਕੋਈ ਨਾ ਕੋਈ ਨਾ ਕੋਈ ਚੀਜ਼ਾਂ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਫੀਸਾਂ ਪੇ ਕਰਨੀਆਂ ਪੈਂਦੀਆਂ ਹੈਗੀਆਂ, ਤੇ ਇਸੇ ਤਰ੍ਹਾਂ ਜਿਹੜੇ ਹੈਗੇ ਕਰਜ਼ੇ ਚੱਲ ਰਹੇ ਹੈਗੇ ਆ। ਜਿਹੜੇ ਬਿਗ ਜ਼ਿਮੀਦਾਰ ਹੈਗੇ, ਜਿਹੜੇ ਵੱਡੇ ਜ਼ਿਮੀਦਾਰ ਹੈਗੇ ਆ, ਜਿਨ੍ਹਾਂ ਕੋਲ 10 ਏਕੜ ਦੀ ਲੈਂਡ ਹੈਗੀ, ਮੈਂ 10 ਏਕੜ ਵਾਲੀ ਮੈਂ ਸ਼੍ਰੇਣੀ ਕੱਟ ਲਈ ਜੀ, ਜਿਹੜੇ ਕਿ ਉਹਨਾਂ ਕੋਲ ਜਿਹੜੇ ਉਹਨਾਂ ਨੇ ਡਿਫਾਲਟ ਕੀਤਾ ਜੀ 366.96 ਕਰੋੜ ਲੋਨਸ, ਜਿਹੜਾ ਕਿ 12% ਹੈਗਾ ਟੋਟਲ ਡਿਫਾਲਟ ਦਾ। ਵੱਡੇ ਲੈਂਡ ਲੋਰਡਸ ਵੀ ਡਿਫਾਲਟ ਸਟਾਰਟ ਹੋ ਚੁੱਕੇ ਹੈਗੇ ਆ, ਜਿਹੜਾ ਕਿ ਅਮਾਊਂਟ ਐਕਸਟੈਂਡਡ ਬਾਏ ਦੀ ਜਿਹੜੀ ਇਹ ਦੱਸਿਆ ਗਿਆ, ਜਿਹੜਾ ਫਿਗਰ ਦੱਸਿਆ ਗਿਆ, ਇਹ ਪੰਜਾਬ ਸਟੇਟ ਕਾਰਪੋਰੇਸ਼ਨ ਐਗਰੀਕਲਚਰ ਡਿਵੈਲਪਮੈਂਟ ਵੱਲੋਂ ਦੱਸਿਆ ਗਿਆ ਹੈਗਾ। ਜਿਹੜੇ ਔਨ ਐਵਰੇਜ ਜਿਹੜੇ ਫਾਰਮਰ ਆ, ਮੀਡੀਅਮ ਤੇ ਐਵਰੇਜ ਫਾਰਮਰਸ ਆ, ਇਹ 3,645 ਜ਼ਿਮੀਦਾਰ ਹੈਗੇ ਆ ਜੀ, ਜਿਹੜੇ ਕਿ 10 ਲੱਖ ਜਿਹੜੇ ਈਚ ਬੈਂਕ ਨੂੰ ਜਿਹੜੇ ਅੱਗੋ ਕਰਦੇ ਹੈਗੇ ਆ, ਤੇ ਇਹਨਾਂ ਨੇ ਹੁਣ ਰਿਫਿਊਜ਼ ਕਰ ਦਿੱਤਾ ਜੀ ਆਊਟਸਟੈਂਡਿੰਗ ਡਿਊਸ। ਜਿਹੜੇ ਇਹਨਾਂ ਡਿਫਾਲਟਰਾਂ ਦੇ ਵਿੱਚ, ਵੱਡੇ ਡਿਫਾਲਟਰਾਂ ਦੇ ਵਿੱਚ ਦੇਰ ਆਰ ਸਮ ਪੋਲੀਟੀਕਲ ਲੀਡਰ ਆਲਸੋ, ਇਹ ਬੜਾ ਪੁਆਇੰਟ ਟੂ ਬੀ ਨੋਟਡ ਆ। ਇਹ ਜਿਹੜੇ ਪੋਲੀਟੀਕਲ ਲੀਡਰਸ ਸਿੱਧਾ ਹੀ ਜਵਾਬ ਦੇ ਦਿੰਦੇ ਆ, ਨਾਮ ਕਿਸਾਨਾਂ ਦਾ, ਜਿਵੇਂ ਅਮਿਤਾਭ ਬੱਚਨ ਆ ਜੀ, ਉਹਨਾਂ ਨੇ ਕੋਈ ਯੂਪੀ ਦੇ ਕੋਈ ਸਟੇਟਮੈਂਟ ਨਿਕਲੀ ਸੀ, ਉੱਥੇ ਆਪਣੇ ਉਹਨਾਂ ਨੂੰ ਕਿਸਾਨ ਲਿਖਾਇਆ ਹੋਇਆ ਸੀ। ਕਈ ਬੜੇ ਬੜੇ ਐਕਟਰ ਆਪਣੇ ਉਹਨੂੰ ਕਿਸਾਨ ਲਿਖਾਉਂਦੇ ਆ, ਸ਼ਰਦ ਪਵਾਰ ਜੀ ਕਹਿੰਦੇ ਮੈਂ ਕਿਸਾਨ ਕਾ ਬੇਟਾ ਹਾਂ, ਕਈ ਪੋਲੀਟੀਕਲ ਲੀਡਰਸ ਕਹਿ ਦਿੰਦੇ ਆ। ਘਰ ਉਹਨਾਂ ਦੇ ਦੇਖਿਆ ਜੀ ਸ਼ੀਸ਼ ਮਹਿਲ ਵਰਗੇ, ਕਿਸਾਨਾਂ ਦੇ ਘਰ ਦੇਖੋ ਕਿਸ ਤਰ੍ਹਾਂ ਦੇ ਹੈਗੇ। 10 ਲੱਖ ਦੇ ਜਿਹੜੇ ਲੋਨ ਦਾ ਜਿਹੜਾ ਡਿਫਾਲਟ ਕੀਤਾ, ਇਹਨਾਂ ਵਿੱਚੋਂ ਕਈ ਜਿਹੜੇ ਫਾਰਮਰਸ ਦਾ ਨਾਮ ਹੈਗਾ ਲੇਕਿਨ ਉਹ ਅਸਲ ਦੇ ਵਿੱਚ ਪੋਲੀਟੀਕਲ ਲੀਡਰਸ ਆ। ਹੁਣ ਤੁਸੀਂ ਪੋਲੀਟੀਕਲ ਲੀਡਰ ਦੀ ਕਮਾਈ ਦੇਖ ਲਓ ਕਿੰਨੀ ਹੈਗੀ ਹੈ, ਫਾਰਮਰ ਦੀ ਕਮਾਈ ਦੇਖ ਲਓ, ਨਾਮ ਫਾਰਮਰ ਦਾ, 10 ਲੱਖ ਰੁਪਏ ਇੱਥੋਂ ਵੀ ਨਹੀਂ ਛੱਡਿਆ। ਇਹਦੇ ਵਿੱਚ ਲਿਸਟ ਦੇ ਵਿੱਚ ਬੜਾ ਸਪੈਸ਼ਲੀ, ਹੁਣ ਇਹ ਬੜਾ ਵਿਵਾਦ ਵਾਲੀ ਗੱਲ ਹੈ ਜੀ, ਇਹਦੇ ਵਿੱਚ ਲਿਸਟ ਦੇ ਵਿੱਚ ਇਨਕਲੂਡ ਕੀਤਾ ਜਾ ਰਿਹਾ ਜੀ ਆਮ ਆਦਮੀ ਪਾਰਟੀ ਦੇ ਲੀਡਰ, ਚੇਅਰਮੈਨ ਆਫ ਟਾਪ ਕੋਆਪਰੇਟਿਵ ਇਨ ਦੀ ਸਟੇਟ, ਜਿਨ੍ਹਾਂ ਦਾ ਡਿਫਾਲਟ ਅਮਾਊਂਟ ਹੈਗਾ ਜੀ ਓਵਰ 2 ਕਰੋੜ। ਚੇਅਰਪਰਸਨ, ਤੇ ਆਮ ਆਦਮੀ ਪਾਰਟੀ ਤੇ ਲੀਡਰਾਂ ਦਾ, ਇਹਨਾਂ ਦਾ ਜਿਹੜਾ ਅਮਾਊਂਟ ਹੈਗਾ ਲਗਭਗ 2 ਕਰੋੜ ਦਾ ਹੈਗਾ ਲੀਡਰਸ। ਹੁਣ ਦੂਸਰੀਆਂ ਪਾਰਟੀਆਂ ਵੀ ਕਿਹੜੀਆਂ ਪਿੱਛੇ ਹੈਗੀਆਂ, ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਨਾਮ ਕਿਸਾਨਾਂ ਦਾ, ਪ੍ਰੋਫੈਸ਼ਨ ਕੀ ਹੈ, ਪ੍ਰੋਫੈਸ਼ਨ ਇਸ ਕਰਕੇ ਹੈ ਜੀ ਕਿਉਂਕਿ ਇਹ ਪ੍ਰੋਫੈਸ਼ਨ ਹੀ ਹੈ ਇਹਨਾਂ ਦਾ, ਪੋਲੀਟੀਕਲ ਪਾਰਟੀਆਂ ਦਾ, ਪੋਲੀਟੀਕਲ ਪਾਰਟੀਆਂ ਦਾ ਇੱਕ ਪ੍ਰੋਫੈਸ਼ਨ ਹੀ ਹੈ, ਕਰੀਅਰ ਹੀ ਹੈ ਜੀ ਇਹ, ਇਹ ਕੋਈ ਸੇਵਾ ਸੁਭਾ ਕਿਸੇ ਦੀ ਨਹੀਂ ਹੈਗੀ। ਤੇ ਇਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦਾ ਤੇ ਇੱਕ ਫਾਰਮਰ ਯੂਨੀਅਨ ਦੇ ਲੀਡਰ ਤੇ ਫਾਰਮਰ ਡਾਇਰੈਕਟਰ ਆਫ ਕੋਆਪਰੇਟਿਵ ਬੈਂਕ ਐਂਡ ਦੇਅਰ ਰੈਲੇਟਿਵਸ, ਹੁਣ ਰਿਸ਼ਤੇਦਾਰ ਵੀ ਕਿੱਥੇ ਪਿੱਛੇ ਹਟਣ, ਰਿਸ਼ਤੇਦਾਰ ਵੀ ਇਹਨਾਂ ਦੇ ਇਨਵੋਲਵ ਆ, ਇਹ ਡਿਫਾਲਟ ਦੇ ਵਿੱਚ ਹੈਗੇ ਆ। ਇਹ ਇਹਨਾਂ ਵਿੱਚੋਂ ਕਾਫੀ ਮਾਤਰਾ ਦੇ ਵਿੱਚ ਨਾਮ ਕਿਸਾਨਾਂ ਦਾ, ਕੰਮ ਹੋਰ ਕਿਸੇ ਦਾ ਹੈ ਜੀ, ਨਾਮ ਕਿਸਾਨਾਂ ਦਾ ਇੱਕ ਲਿਸਟ ਅਗਰ ਅਖਬਾਰ ਦੇ ਵਿੱਚ, ਮੈਂ ਤੁਹਾਨੂੰ ਤਾਂ ਹੀ ਕਿਹਾ ਸੀ ਨਾਮ ਆ ਜਿਹੜਾ ਜਿਹੜੀ ਹੈਡਲਾਈਨ ਹੈ ਇਹ ਆਪਣੇ ਆਪ ਚ ਹੀ ਧੋਖਾ, ਲੇਕਿਨ ਇਹਦੀ ਜਦ ਤੁਸੀਂ ਡਿਟੇਲ ਪੜ੍ਹਦੇ ਹੋ ਕਾਫੀ ਹੈਰਾਨੀਜਨਕ ਜਿਹੜੀਆਂ ਹੈਗੀਆਂ ਚੀਜ਼ਾਂ ਨਿਕਲ ਕੇ ਬਾਹਰ ਆਉਂਦੀਆਂ ਹੈਗੀਆਂ, ਜਿਹੜੀਆਂ ਕਿ ਇਹਨਾਂ ਵਿੱਚੋਂ ਮੋਸਟ ਆਫ ਦੈਮ ਵਿਲਫੁਲ ਜਿਹੜੇ ਹੈਗੇ, ਹਾਂ ਅਸੀਂ ਨਹੀਂ ਕਰਦੇ ਨੇ ਪੈਸੇ, ਕਰ ਲਓ ਜੋ ਕਰਨਾ। ਈਵਨ ਦਾ ਸਕਸੈਸਿਵ ਜਿਹੜੀਆਂ ਗੌਰਮੈਂਟਸ, ਇਹ ਪੁਰਾਣੀਆਂ ਗੌਰਮੈਂਟਾਂ ਦੇ ਵੀ ਨਾਲ ਸਲੂਕ ਰੱਖਦੇ ਹੋਏ, ਤੇ ਜਿਹੜੀਆਂ ਹੁਣ ਦੀ ਜਿਹੜੀ ਨਵੀਂ ਗੌਰਮੈਂਟ ਹੈ ਇਹਦੇ ਨਾਲ ਵੀ ਹੈ, ਤੇ ਨਵੀਂ ਗੌਰਮੈਂਟ ਨੇ ਵੀ ਪੁਰਾਣੀਆਂ ਗੌਰਮੈਂਟਾਂ ਦੀ ਤਰ੍ਹਾਂ ਬਹੁਤ ਲਿਟਲ ਅਟੈਂਪਟ ਕੀਤੀ ਹੈ, ਬਹੁਤ ਘੱਟ ਕੋਸ਼ਿਸ਼ ਕੀਤੀ ਹੈ। ਪੈਸਾ ਇਹ ਪੰਜਾਬੀਆਂ ਦਾ, ਪਹਿਲੀ ਖਬਰ ਵੀ ਮੈਂ ਇਹੀ ਚਲਾਈ ਸੀ ਕਿ ਪੰਜਾਬ ਦੇ ਰਿਸੋਰਸਿਸ ਦਿੱਲੀ ਚ ਸਟਾਰਟ ਹੋ ਗਏ, ਯੂਜ਼ ਹੋ ਗਏ, ਇਹੀ ਪੋਲੀਟੀਕਲ ਲੀਡਰਸ ਇਹੀ ਡਿਫਾਲਟ ਕਰਕੇ ਆਪਣੇ ਰਿਸੋਰਸ ਯੂਜ਼ ਕਰਕੇ ਇਲੈਕਸ਼ਨ ਕਮੇਨ ਦਿੱਲੀ ਦੀ ਕਰਦੇ ਆ ਜਾਂ ਕਿਤੇ ਵੀ ਕਰਦੇ, ਹਰੇਕ ਪਾਰਟੀ ਨਾਲ ਇਸੀ ਤਰ੍ਹਾਂ ਚੱਲਦਾ। ਪੈਸਾ ਕਿਹਦਾ ਨੁਕਸਾਨ ਹੁੰਦਾ, ਕਰਜ਼ਾ ਕਿਹਦੇ ਵਿੱਚ ਹੈਗਾ, ਪੰਜਾਬ ਸਰਕਾਰ ਕਰਜ਼ੇ ਚ ਆ ਗਈ, ਪੰਜਾਬ ਸਰਕਾਰ ਕਿਹਦੀ ਹੈ, ਅਰਵਿੰਦ ਕੇਜਰੀਵਾਲ ਸੁਖਬੀਰ ਬਾਦਲ ਦੀ ਨਹੀਂ ਹੈਗੀ, ਨਾ ਹੀ ਮੋਦੀ ਸਾਹਿਬ ਦੀ ਹੈ, ਇਹ ਪੰਜਾਬ ਦੇ ਲੋਕਾਂ ਦੀ ਹੈ, ਪੰਜਾਬ ਦੇ ਲੋਕਾਂ ਦੇ ਪੈਸੇ ਆ ਜੀ ਜਿਹੜੇ ਟੈਕਸ ਦਿੰਦੇ ਆ, ਇਹ ਪੰਜਾਬ ਦਾ ਕਰਜ਼ਾ ਦਾ ਜਿਹੜਾ ਸ਼੍ਰੇਣੀ ਹੈ ਨਾ 4 ਲੱਖ ਕਰੋੜ 3.5 ਲੱਖ ਕਰੋੜ ਇਹ ਇਹਨਾਂ ਲੋਕਾਂ ਕਰਕੇ ਹੀ ਜੁੜ ਜਾਂਦਾ ਹੈਗਾ। ਜਿਹੜੇ ਤੁਸੀਂ ਇਲਾਕੇ ਚੱਲੋਗੇ ਇਹਦੇ ਵਿੱਚ ਜਿਹੜੇ ਇਹ ਪੋਲੀਟੀਕਲ ਕਨੈਕਟਡ ਤੇ ਰਿਚ ਪਰਸਨਾਂ ਦੀ ਜਿਹੜੀ ਇਹਦੇ ਵਿੱਚ ਲਿਸਟ 'ਚ ਵੱਡਾ ਨਾਮ ਹੈਗਾ, ਇਹ ਇਹਨਾਂ ਲੋਨ ਰਿਕਵਰ ਇਹਨਾਂ ਲੋਕਾਂ ਤੋਂ ਲੋਨ ਰਿਕਵਰ ਕਰਨ ਵਾਸਤੇ ਬਹੁਤ ਥੋੜੀ ਅਟੈਂਪਟ ਕੀਤੀ ਜਾ ਰਹੀ ਹੈ, ਮੌਜੂਦਾ ਸਰਕਾਰ ਵੱਲੋਂ ਵੀ, ਪੁਰਾਣੀ ਸਰਕਾਰ ਵੱਲੋਂ ਵੀ। ਦੂਸਰੇ ਪਾਸੇ ਅਸੀਂ ਗੱਲ ਕਰੀਏ ਤਾਂ ਜਿਹੜੇ ਮਾਰਜਨਲ ਫਾਰਮਰਸ ਆ, ਜਿਨ੍ਹਾਂ ਦਾ ਕੋਈ ਪੋਲੀਟੀਕਲ ਕਨੈਕਸ਼ਨ ਨਹੀਂ ਹੈਗੇ, ਜਿਹੜੇ ਵਿਚਾਰੇ ਇੱਥੇ ਬਾਰਡਰਾਂ ਦੇ ਬੈਠੇ ਰਹਿੰਦੇ ਵਿਚਾਰੇ ਕਿ ਡਿਮਾਂਡ ਪੂਰੀ ਹੋ ਜਾਵੇ, ਫਾਇਦਾ ਇਹਨਾਂ ਨੂੰ ਵੀ ਨਹੀਂ ਹੋਣਾ ਇਹਨਾਂ ਡਿਮਾਂਡਾਂ ਦਾ ਜਿਹੜੀਆਂ ਡਿਮਾਂਡ ਪੂਰੀਆਂ ਹੋ ਗਈਆਂ, ਇਹ ਵੱਡੇ ਵੱਡੇ ਫਾਰਮਰਸ ਤੇ ਜਿਹੜੇ ਪੋਲੀਟੀਕਲ ਕਨੈਕਟਡ ਆ ਉਹਨਾਂ ਨੂੰ ਸਾਰਿਆਂ ਨੂੰ ਫਾਇਦਾ ਹੋ ਜਾਣਾ, ਲੇਕਿਨ ਮਾਰਜਨਲ ਜਿਹੜੇ ਛੋਟੇ ਕਿਸਾਨ ਹੈ ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਹੈਗੀ ਹੈ ਲੈਂਡ ਹੋਲਡਿੰਗ, ਇਹਨਾਂ ਦਾ ਕਰਜ਼ਾ ਹੈਗਾ 4,55,000 ਐਵਰੇਜ ਮੈਂ ਗੱਲ ਕਰ ਰਿਹਾ, ਜਿਨ੍ਹਾਂ ਕੋਲ 5 ਤੋਂ ਲੈ ਕੇ 10 ਏਕੜ ਤੱਕ ਹੈ ਉਹਨਾਂ ਦਾ ਐਵਰੇਜ ਲੋਨ ਅਮਾਊਂਟ ਹੈਗਾ 6,55,000 ਹੈ। ਟੋਟਲ ਜਿਹੜਾ ਆਊਟਸਟੈਂਡਿੰਗ ਅਮਾਊਂਟ ਜਿਹੜਾ ਕਿ ਕਿਸਾਨਾਂ ਤੋਂ ਹੈ ਡਿਫਾਲਟ ਕੀਤਾ ਗਿਆ ਹੈਗਾ ਹੈਗਾ ਉਹ ਹੈਗਾ 3,026 ਕਰੋੜ। ਇਹਦੇ ਵਿੱਚ ਜ਼ਿਆਦਾਤਰ ਮੈਕਸੀਮਮ ਨੰਬਰਸ ਆਰ ਜਿਹੜੇ ਹੈਗੇ ਮਾਰਜਨਲ ਫਾਰਮਰਸ ਹੈਗਾ, ਟੋਟਲ ਜਿਹੜੇ ਟੋਟਲ ਨੰਬਰ ਆਫ ਫਾਰਮਰਸ ਜਿਹੜੇ ਜਿਨ੍ਹਾਂ ਨੇ ਡਿਫਾਲਟ ਕੀਤਾ ਰੀਪੇਮੈਂਟ ਆਫ ਦੇਅਰ ਲੋਨ ਉਹ ਹੈਗੇ ਆ 55,574। ਇਹ ਸਾਡੀ ਸਰਕਾਰਾਂ ਦੀਆਂ ਪਾਲਿਸੀਜ਼ ਉੱਤੇ ਕੁਐਸਚਨ ਮਾਰਕ ਹੈਗਾ, ਅਗਰ ਇਹਨਾਂ ਦਾ ਲੋਨ ਵੇਵ ਆਫ ਹੁੰਦਾ ਪਲੀਜ਼, ਇਹ ਜਿਹੜੇ ਪੋਲੀਟੀਕਲ ਕਨੈਕਟਡ ਜਿਹੜੇ ਫਾਰਮਰਸ ਹੈਗੇ ਆ, ਜਿਹੜੇ ਪੋਲੀਟੀਕਲ ਕਨੈਕਟਡ ਜਿਹੜੇ ਲੋਕ ਹੈਗੇ ਆ ਜਾਂ ਇਹਨਾਂ ਦੇ ਰਿਲੇਟਿਵ ਆ, ਇਹਨਾਂ ਦੇ ਲੋਨ ਨਾ ਮਾਫ਼ ਕਰਿਓ, ਇਹਨਾਂ ਦੀ ਲਿਸਟ ਬਿਲਕੁਲ ਸਟੇਟ ਫਾਰਵਰਡ ਕਰਿਓ। ਕਈ ਕੰਟਰੀਆਂ ਦੇ ਵਿੱਚ ਕਈ ਦੇਸ਼ਾਂ ਦੇ ਵਿੱਚ ਨਾ ਸਬਸਿਡੀ ਕੋਈ ਸਰਕਾਰ ਦਿੰਦੀ ਹੈ ਜਿਹਨੂੰ ਲੋੜ ਨਹੀਂ ਹੁੰਦੀ ਉਹ ਵਾਪਸ ਕਰ ਦਿੰਦਾ, ਇਸ ਤਰ੍ਹਾਂ ਦਾ ਇਹਨਾਂ ਪੋਲੀਟੀਕਲ ਕਰੈਕਟਰਸ ਜਿਹੜੇ ਲੀਡਰਸ ਹੈਗੇ ਆ ਇਹਨਾਂ ਕੋਲ ਕਰੈਕਟਰ ਕਿਉਂ ਨਹੀਂ ਹੈਗਾ ਇਹ ਵੀ ਦੇਖਣਾ ਪੈਣਾ। ਇਹ ਡਾਟਾ ਐਨਾਲਾਈਜ਼ ਕੀਤਾ ਜੀ ਪੰਜਾਬ ਵਿਧਾਨ ਸਭਾ ਕਮੇਟੀ ਔਨ ਕੋਆਪਰੇਸ਼ਨ ਜਿਹੜੀ ਹੈੱਡ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ MLA ਸਰਦੂਲਗੜ੍ਹ ਦੇ ਗੁਰਪ੍ਰੀਤ ਸਿੰਘ ਬਨਵਾਲੀ ਵੱਲੋਂ ਜੀ, ਇਹ ਉਹਨਾਂ ਨੇ ਇਹ ਕਮੇਟੀ ਨੇ ਮੀਟਿੰਗ ਕੀਤੀ ਸੀ ਲਾਸਟ ਵੀਕ, ਇਹ ਮੈਂ ਉਹਨਾਂ ਕਮੇਟੀ ਦੇ ਹੀ ਜਿਹੜੇ ਹੈਗੇ ਪ੍ਰਨਾਮ ਦੱਸੇ ਆ, ਇਹ ਕਮੇਟੀ ਲਾਸਟ ਵੀਕ ਦੇ ਵਿੱਚ ਕੀਤੀ ਸੀ। ਇਹਨਾਂ ਨੇ ਕਿਹਾ ਕਿ ਇਹਨਾਂ ਨੇ ਇੱਕ ਸੁਝਾਅ ਰੱਖਿਆ ਜੀ, ਇਹਨਾਂ ਨੇ ਕਿਹਾ ਜੀ ਵਨ ਟਾਈਮ ਸੈਟਲਮੈਂਟ ਕਰ ਲਓ ਜਿਹੜੀ ਸਕੀਮ ਹੈਗੀ ਆ OTS ਟੂ ਰਿਕਵਰ ਦਾ ਆਊਟਸਟੈਂਡਿੰਗ ਡਿਊਸ ਫਾਰ ਫਾਰਮਰ, कि जिहड़ा 10 लाख जिहड़ा कर्जा चढ़ाया उह तो एक और एक वन टाइम पेमेंट लै लो। जिहड़े इंडिपेंडेंट एमएलए राणा इंदर प्रताप सिंह उन्होंने वह भी इस पार्ट कमेटी के पार्ट सी, उन्होंने कहा कि एफर्ट्स किए जा रहे हैं टू गिव सम रिलीफ टू समाल ते मार्जिनल फार्मर्स, जिहड़ा कि लोन है इंटरस्ट पैनल इंटरस्ट जिहड़ा हैगा इंटरस्ट ए वी शुड बी रिकवर्ड फ्रॉम बिग लैंडलॉर्ड्स। इन्होंने कहा कि बड़े बिग लैंडलॉर्ड्स उन्होंने तो रिकवर किया जाए। लास्ट पिछले साल विधानसभा की कमेटी ने भी हेल्ड हुई सी, इन्होंने हाईलाइट किया सी लोन एंट्रीज जिहड़ियां रेवन्यू रिकॉर्ड दे विच किया गया सी, रोपट जिहड़ा जिहड़ा किया गया सी उस टाइम 3780 लोन अकाउंट्स वर मिस्टीरियसली डिलीटेड, कि उस टाइम 3780 जिहड़े लोन अकाउंट्स आ वो डिलीट किए गए सी। जरूर है जी, ते सब तो पिछले साल मैं यह शो किया सी, मैं इस करके इदा दूसरा पार्ट मैं क्यों कर रहा, मैं इत्थे लाइव शो करदा हुंदा 7:30 बजे। ये इस दे विच एक होर एंट्री सी, इहदे विच सी 561 लोन जिन्होंने लोन लिता सी, उन्होंने जिस जमीन उत्ते लोन लिता सी उन्होंने बड़े चुपचाप वो जिहड़ी जमीन बेचती। लोन कित्थों रिकवर होना, डिस्प्यूट हो गया, पैसा भी लोन ले लिया जमीन भी बेचती, ये कौन है? ये मैनूं किसान नहीं सी, ये सरमाएदार सी, ये पोलिटिकली वैल कनैक्टड बंदे सी। ये अज दा पॉइंट है जी, पंजाब दा कर्जा क्यों चढ़दा है? पंजाब दा कर्जा किसी दी सबसिडी ना देन दे नाल, किसी दा जिहड़ा पैसे ना देन दे नाल, ये साडे इंटरनल जिहड़ियां चीजां हैगियां मिस रिप्रजेंटेशन है, रेड टेपिज्म हैगा, उहदे करके पंजाब हर साल सिस्टमैटिकली कर्जे दी ट्रैप दे विच आ गया, जिहदा कि सक्सेसिव गवर्नमेंट्स ने कदे भी कोई भी इनिशिएटिव नहीं लिता हैगा। असीं बड़ी स्ट्रोंग आवाज दे नाल इत्थे गल करदे आ, कैनेडा दे विच करदे आ गल, कोई भी ऑडिट हुंदा बड़ी चिंता दे नाल उहदी गल कीती जांदी है, लेकिन पंजाब दे विच ए त्रासदी है ना, साडे पोलिटिकल लीडर्स गलबात करदे आ ना ही कोई भी उत्थे दा सपोर्टर, अज आम आदमी पार्टी दे सपोर्टर होण जां कांग्रेस दे सपोर्टर होण, क्या इस गल नूं सीरियस मोड ते गल करूंगे? जी कहना जी,
जी बिल्कुल, बहुत ही इम्पोर्टेंट डिस्कशन चल रही है, एंड जो आप किसानों की भी गल करते हैं काफी सारे इंपोर्टेंट मुद्दे ने, सो ये उत्ते भी आप बिल्कुल डिस्कशन जारी रखांगे। एंड ये नाल ही जे तुसीं रेडियो वाई दे उत्ते ट्यून इन कर रहे हो, वंस अगेन अ वेरी वार्म वेलकम, तुसीं देख रहे हो चैनल वाई एंड सुन रहे हो रेडियो वाई एवरी डे राइट ऑन टाइम, आप तुहाडे लई हाजिर हो जांदे आ वाई मीडिया अपडेट्स के नाल, शहर दीआं खबरां, देश विदेश दीआं खबरां, एंटरटेनमेंट एंड विद ऑल द एसेंशियल इन्फॉर्मेशन। ਤੁਸੀਂ ਟਿਊਨ ਇਨ ਰੱਖਣਾ ਆ ਚੈਨਲ ਵਾਈ ਐਂਡ ਰੇਡੀਓ ਵਾਈ ਫਾਰ ਆਲ ਦ ਅਪਡੇਟਸ। ਵਾਈ ਮੀਡੀਆ ਤੁਹਾਡੇ ਲਈ ਲੈ ਕੇ ਆਉਂਦੇ ਨੇ 7 ਪਲੇਟਫਾਰਮਸ, ਜੇ ਤੁਸੀਂ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਚੈਨਲ ਵਾਈ ਐਂਡ ਵਾਈ ਪਲੱਸ 24/7 24 ਘੰਟੇ 7 ਦਿਨ, ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ, ਲੋਕਲ ਨੰਬਰ 6479105000 ਤੇ। ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦ ਵੀਕਲੀ ਅਪਡੇਟਸ। southasiandaily.com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਆਰਾਮ ਦੇ ਨਾਲ ਪੜ੍ਹ ਸਕਦੇ ਹੋ। ਨਾਲ ਦੀ ਨਾਲ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ ਟੂ ਗੈਟ ਇਨ ਟੱਚ ਵਿਦ ਆਲ ਆਰ ਪਲੈਟਫਾਰਮ। ਸਾਨੂੰ ਸੋਸ਼ਲ ਮੀਡੀਆ ਤੇ ਵੀ ਫਾਲੋ ਕਰਨਾ ਬਿਲਕੁਲ ਨਾ ਭੁੱਲਿਓ। ਤੁਸੀਂ ਯੂਟਿਊਬ ਦੇ ਉੱਤੇ ਸਬਸਕ੍ਰਾਈਬ ਕਰਨੇ ਆ ਚੈਨਲ, ਚੈਨਲ ਵਾਈ 24/7 ਵਾਈ ਮੀਡੀਆ ਲਾਈਵ ਐਂਡ ਵਾਈ ਮੀਡੀਆ ਗਰੁੱਪ। ਇਹਦੇ ਨਾਲ ਹੀ ਜੇ ਤੁਹਾਨੂੰ ਸਪੋਰਟਸ ਵਧੀਆ ਲੱਗਦੀ ਹੈ ਤਾਂ ਆਪਾਂ ਤੁਹਾਡੇ ਲਈ ਲਾਂਚ ਕੀਤੇ ਨੇ ਵਾਈ ਮੀਡੀਆ ਬਿਗ ਸ਼ਾਟ ਪੇਜਸ। ਸਾਰੇ ਹੀ ਪਲੈਟਫਾਰਮ ਦੇ ਉੱਤੇ ਤੁਸੀਂ ਫਾਲੋ ਕਰਨਾ, ਸਬਸਕ੍ਰਾਈਬ ਕਰਨਾ ਵਾਈ ਮੀਡੀਆ ਬਿਗ ਸ਼ਾਟ ਪੇਜਸ ਨੂੰ। ਐਂਡ ਇਹਦੇ ਨਾਲ ਹੀ ਐਕਸ ਇਜ਼ ਵਾਈ ਮੀਡੀਆ ਗਰੁੱਪ, ਟਿਕਟੋਕ ਇਜ਼ ਵਾਈ ਮੀਡੀਆ ਅੰਡਰਸਕੋਰ ਗਰੁੱਪ, ਫੇਸਬੁੱਕ ਇਜ਼ ਵਾਈ ਮੀਡੀਆ ਲਾਈਵ ਐਂਡ ਇੰਸਟਾ ਇਜ਼ ਵਾਈ ਮੀਡੀਆ ਡੋਟ ਗਰੁੱਪ। ਕਾਫੀ ਸਾਰੀਆਂ ਇੰਪੋਰਟੈਂਟ ਅਪਡੇਟਸ ਨੇ, ਖਬਰਾਂ ਨੇ, 8 ਵਜੇ ਤੋਂ ਲੈ ਕੇ 9 ਵਜੇ ਤੱਕ ਸਾਰੀਆਂ ਇੰਪੋਰਟੈਂਟ ਇੰਡੀਆ ਦੀਆਂ ਖਬਰਾਂ ਆਪਾਂ ਤੁਹਾਡੇ ਲਈ ਪੇਸ਼ ਕਰਦੇ ਹਾਂ। 9 ਵਜੇ ਤੋਂ 12 ਵਜੇ ਤੱਕ ਸਾਰੀਆਂ ਇੰਪੋਰਟੈਂਟ ਹੈਡਲਾਈਨਸ, ਹੈਡਲਾਈਨਸ ਪਾਰਟ 1 ਪਾਰਟ 2 ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ, ਅਨਾਲਿਸਿਸ ਇਨ ਡੈਪਥ ਤੁਹਾਡੇ ਲਈ ਹਮੇਸ਼ਾ ਸਾਰੀਆਂ ਨਿਊਜ਼ ਦਾ ਆਪਾਂ ਪੇਸ਼ ਕਰਦੇ ਹਾਂ। ਉਸ ਤੋਂ ਬਾਅਦ 12 ਵਜੇ ਤੋਂ ਲੈ ਕੇ 1 ਵਜੇ ਤੱਕ ਪ੍ਰੋਪਰ ਐਂਟਰਟੇਨਮੈਂਟ ਐਂਡ ਲਾਈਫ ਸਟਾਈਲ ਸੈਗਮੈਂਟ, ਸੋ ਉਹਦੇ ਵਿੱਚ ਕਾਫੀ ਸਾਰੀਆਂ ਇੰਟਰਸਟਿੰਗ ਅਪਡੇਟਸ ਨੇ, ਤੁਸੀਂ ਟਿਊਨ ਇਨ ਰੱਖਣਾ ਆ ਚੈਨਲ ਵਾਈ ਐਂਡ ਰੇਡੀਓ ਵਾਈ। ਇਹਦੇ ਨਾਲ ਹੀ ਜੇ ਆਪਾਂ ਵੈਦਰ ਦੀ ਗੱਲ ਕਰੀਏ, ਰਾਈਟ ਨਾਓ ਟੈਂਪਰੇਚਰ ਇਜ਼ -7°C, ਬਟ ਫੀਲਸ ਲਾਈਕ ਕਾਫੀ ਜ਼ਿਆਦਾ ਆ, ਇਟ ਇਜ਼ -17°C ਰਾਈਟ ਨਾਓ। ਸੋ ਜੇ ਤੁਸੀਂ ਵੀ ਟਰੈਵਲ ਕਰ ਰਹੇ ਹੋ, ਬਾਹਰ ਤੁਸੀਂ ਜਾਣਾ ਆ, ਬਹੁਤ ਜ਼ਿਆਦਾ ਜੋ ਤੁਹਾਨੂੰ ਠੰਡ ਲਾਈਕ ਮਹਿਸੂਸ ਹੋ ਸਕਦੀ ਆ, ਸੋ ਆਲਵੇਜ਼ ਬੀ ਪ੍ਰਿਪੇਅਰਡ ਕਿ ਵੈਦਰ ਕਾਫੀ ਜ਼ਿਆਦਾ ਸਾਨੂੰ ਜੋ ਐਕਸਟ੍ਰੀਮ ਮਾਈਨਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ, -17 ਇਜ਼ ਦਾ ਟੈਂਪਰੇਚਰ। ਜੇ ਆਪਾਂ ਉਦਾਂ ਰੇਂਜ ਦੀ ਗੱਲ ਕਰੀਏ, -8 ਤੋਂ ਲੈ ਕੇ -5 ਤੱਕ ਟੈਂਪਰੇਚਰ ਆ ਜੋ ਰੇਂਜ ਕਰਦਾ ਸਾਨੂੰ ਨਜ਼ਰ ਆਵੇਗਾ, ਐਂਡ ਇਟਸ ਗੋਇੰਗ ਟੂ ਬੀ ਮਿਕਸ ਆਫ ਸਨ ਐਂਡ ਕਲਾਊਡ ਓਵਰਆਲ। ਐਂਡ ਇਹਦੇ ਨਾਲ ਹੀ ਜੇ ਸਨਸੈਟ ਦੀ ਗੱਲ ਕਰੀਏ, 5:06 ਦੇ ਕਰੀਬ, ਸੋ 5:06 ਦੇ ਉੱਤੇ ਸਾਨੂੰ ਸਨਸੈਟ ਦੇਖਣ ਨੂੰ ਮਿਲੇਗਾ। ਓਵਰਆਲ ਲਾਈਕ ਵਿੰਡੀ ਦਿਨ ਰਹੇਗਾ ਜੇ ਤੁਸੀਂ ਬਾਹਰ ਟਰੈਵਲ ਕਰ ਰਹੇ ਹੋ, ਯੂ ਵਿਲ ਨੋ ਕਿ ਕਾਫੀ ਜ਼ਿਆਦਾ ਜੋ ਲਾਈਕ ਹਵਾ, ਤੇਜ਼ ਹਵਾ ਸਾਨੂੰ ਚੱਲਦੀ ਨਜ਼ਰ ਆਏਗੀ। ਸੈਟਰਡੇ ਨੂੰ ਇਸ ਵੀਕ ਦੇ ਵਿੱਚ ਇਟਸ ਗੋਇੰਗ ਟੂ ਬੀ ਮਿਕਸ ਆਫ ਸਨ ਐਂਡ ਕਲਾਊਡ, ਬਟ ਸੈਟਰਡੇ ਨੂੰ ਦੇਰ ਆਰ ਲਾਈਕ 60% ਚਾਂਸਿਸ ਆਫ ਸਨੋ, -8 ਤੋਂ ਲੈ ਕੇ 1 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਰੇਂਜ ਕਰਦਾ ਸਾਨੂੰ ਨਜ਼ਰ ਆਵੇਗਾ। ਐਂਡ ਵਿਜੀਬਿਲਿਟੀ ਇੰਡੈਕਸ ਇਜ਼ ਪ੍ਰੀਟੀ ਗੁੱਡ ਜੇ ਤੁਸੀਂ ਟਰੈਵਲ ਕਰ ਰਹੇ ਹੋ, 27 ਕਿਲੋਮੀਟਰ ਤੱਕ 27 ਕਿਲੋਮੀਟਰ ਤੱਕ ਤੁਸੀਂ ਆਰਾਮ ਦੇ ਨਾਲ ਦੇਖ ਸਕਦੇ ਹੋ। ਹਿਊਮਿਡਿਟੀ ਇਜ਼ 71%, ਪ੍ਰੈਸੀਪੀਟੇਸ਼ਨ ਦੇ ਰਾਈਟ ਨਾਓ ਕੋਈ ਚਾਂਸਿਸ ਸਾਨੂੰ ਨਹੀਂ ਨਜ਼ਰ ਆ ਰਹੇ, ਇਟ ਇਜ਼ 0 mm। ਐਂਡ ਵਨਸ ਅਗੇਨ ਸਨਸੈਟ ਦੀ ਗੱਲ ਕਰੀਏ, ਸਨਸੈਟ ਸਾਡਾ ਹੈਗਾ ਆ 5:06 ਦੇ ਕਰੀਬ। ਸੋ ਦੈਟ ਵਾਜ ਆਰ ਵੈਦਰ ਅਪਡੇਟ। ਇਹਦੇ ਨਾਲ ਹੀ ਜੇ ਕੋਈ ਵੀ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਆਲਵੇਜ਼ ਸਾਨੂੰ ਕੰਟੈਕਟ ਕਰ ਸਕਦੇ ਹੋ। ਨੰਬਰ ਟੂ ਕਾਲ ਇਜ਼ 416-475-5000, ਦੈਟ ਇਜ਼ 416-475-5000। ਕਾਫੀ ਸਾਰੀਆਂ ਇੰਪੋਰਟੈਂਟ ਅਪਡੇਟਸ ਨੇ, ਸੋ ਆਈ ਵੁੱਡ ਲਾਈਕ ਟੂ ਆਲਸੋ ਆਸਕ ਜੋ ਇੰਪੋਰਟੈਂਟ ਖ਼ਬਰਾਂ ਨੇ ਉਹਨਾਂ ਦੇ ਉੱਤੇ ਵੀ ਇੱਕ ਬਰੀਫ ਅਨਾਲਿਸਿਸ ਆਪਾਂ ਜ਼ਰੂਰ ਆਪਣੇ ਸਾਰੇ ਦਰਸ਼ਕਾਂ ਨੂੰ ਦੇ ਦਈਏ। ਜੀ
ਬਿਲਕੁਲ ਤਾਨਾ ਜੀ, ਖਬਰੋਂ ਕਾ ਸਿਲਸਿਲਾ ਬਿਲਕੁਲ ਜਾਰੀ ਰੱਖੇਂਗੇ। ਆਜ ਕੱਲ ਬਹੁਤ ਸਾਰੀ ਜੋ ਇੰਟਰਸਟਿੰਗ ਅਪਡੇਟਸ ਹੈ, ਨਿਊਜ਼ ਅਪਡੇਟਸ ਹਮਾਰੇ ਪਾਸ ਹੈ। ਅਗਰ ਦੇਖਾ ਜਾਏ ਤੋ ਕੈਨੇਡਾ ਕੇ ਜੋ ਫਾਰਮਰ ਬੈਂਕ ਕੇ ਗਵਰਨਰ ਜਨਰਲ ਥੇ ਮਾਰਕ ਕਾਰਨੀ ਜੀ ਨੇ ਕਹਾ ਕਿ ਟਰੂਡੋ ਜੀ ਕੇ ਰੈਜਿਗਨੇਸ਼ਨ ਕੀ ਜੋ ਬਾਤ ਕੀ ਹੈ, ਉਨ੍ਹੋਂਨੇ ਕਹਾ ਕਿ ਇਸ ਵਜਹ ਸੇ ਸ਼ਾਇਦ ਲਿਬਰਲ ਪਾਰਟੀ ਕੇ ਜੀਤਨੇ ਕੇ ਚਾਂਸਿਸ ਇਨਕਰੀਜ਼ ਹੋ ਜਾਏ, ਤੋ ਕਾਫੀ ਇੰਟਰਸਟਿੰਗ ਸਟੇਟਮੈਂਟ ਹੈ, ਇਸਕੇ ਅਨਾਲਿਸਿਸ ਕੇ ਬਾਰੇ ਮੇਂ ਬਾਤੇਂ ਜ਼ਰੂਰ ਜਾਰੀ ਰੱਖੇਂਗੇ। ਮਿਨਿਸਟਰ ਜੋ ਹੈ ਹਮਾਰੇ ਫਿਲੀਪੇ ਸ਼ੈਂਪੇਨ ਜੀ, ਉਨ੍ਹੋਂਨੇ ਲਿਬਰਲ ਲੀਡਰਸ਼ਿਪ ਕੀ ਇੰਟੈਂਸ਼ਨ ਇੱਕ ਕੀ ਕੰਟੈਂਡਰ ਐਜ ਏ ਕੀ ਕੰਟੈਂਡਰ ਇਮਰਜ ਕਰ ਪਾਏਂਗੇ ਜਾਂ ਨਹੀਂ, ਇਹ ਦੇਖੇਂਗੇ ਹਮ ਉਨਕੀ ਲੀਡਰਸ਼ਿਪ ਕੇ ਬਾਰੇ ਮੇਂ, ਉਨਕੀ ਕਿਆ ਇੰਟੈਂਸ਼ਨਸ ਹੈ, ਇਸ ਬਾਰੇ ਮੇਂ ਚਰਚਾ ਜ਼ਰੂਰ ਹੋਗੀ। ਸਪੈਸ਼ਲ ਕਾਉਂਸਲ ਜੈਕ ਸਮਿਥ ਨੇ ਡਿਟੇਲ ਕੀ ਹੈ ਟਰੰਪ ਕੇ ਜੋ ਐਫਰਟਸ ਰਹੇ ਹੈ 2020 ਇਲੈਕਸ਼ਨ ਲਾਸ ਕੇ ਬਾਅਦ, ਉਸ ਬਾਰੇ ਮੇਂ ਤੋ ਵੋ ਵੀ ਕਾਫੀ ਹੀ ਇੱਕ ਇੰਟਰਸਟਿੰਗ ਰਿਪੋਰਟ ਹੋਗੀ, ਜਿਸਕੇ ਬਾਰੇ ਮੇਂ ਚਰਚਾ ਬਾਤੇਂ ਬਿਲਕੁਲ ਜਾਰੀ ਰਹੇਗੀ। ਉਸੀ ਕੇ ਸਾਥ ਪ੍ਰੀਮੀਅਰ ਡਗ ਫੋਰਡ ਨੇ ਇੱਕ ਅਰਲੀ ਇਲੈਕਸ਼ਨ ਔਰ ਟੈਰਿਫ ਥ੍ਰੈਟ ਕੇ ਬੀਚ ਮੇਂ ਬੋਨੀ ਕ੍ਰੋਮਬੀ ਨੇ ਉਸੇ ਅਨਨੈਸੈਸਰੀ ਔਰ ਪੋਲੀਟੀਕਲ ਬੋਲਾ, ਡਗ ਫੋਰਡ ਨੇ ਜਹਾਂ ਕਿ ਉਸੇ ਡਿਫੈਂਡ ਕੀਆ। ਸੋ ਇੱਕ ਬਹੁਤ ਹੀ ਇੰਟਰਸਟਿੰਗ ਹਮੇਂ ਦੋਨੋਂ ਕੀ ਸਟੇਟਮੈਂਟ ਤਰਕ ਵਿਤਰਕ ਦੇਖਨੇ ਕੋ ਮਿਲ ਰਿਹਾ ਹੈ, ਜੋ ਕਿ ਕਾਫੀ ਹੀ ਖੂਬ ਹੈ। ਉਸੀ ਕੇ ਸਾਥ ਇੰਡੀਅਨ ਨੈਸ਼ਨਲ ਕੀ ਜੋ ਡੈਥ ਹੋਈ ਰਸ਼ੀਆ ਮੇਂ, ਉਸਕੇ ਬਾਅਦ ਇੰਡੀਆ ਨੇ ਅਰਲੀ ਡਿਸਚਾਰਜ ਕੇ ਲਈ ਬੁਲਾ ਲਿਆ ਜਿਤਨੇ ਵੀ ਬਾਕੀ ਕੇ ਇੰਡੀਅਨ ਲੋਕ ਹੈ ਕੌਨਫਲਿਕਟ ਜ਼ੋਨ ਕੇ ਅੰਦਰ। ਕਾਫੀ ਗੰਭੀਰ ਬਾਤ, ਗੰਭੀਰ ਖਬਰੇਂ, ਉਨਕੀ ਜਾਣਕਾਰੀ ਬਿਲਕੁਲ ਆਪਕੇ ਪਾਸ ਲਾਤੇ ਰਹੇਂਗੇ। ਉਸੀ ਕੇ ਸਾਥ ਇੰਡੀਆ ਕੇ ਸੁਪਰੀਮ ਕੋਰਟ ਨੇ ਅੱਜ ਜੋ ਹੈ ਸੁਣਨੇ ਵਾਲਾ ਹੈ ਕੰਟੈਂਪਟ ਪਲੀ ਅਗੇਂਸਟ ਪੰਜਾਬ ਚੀਫ ਸੈਕਟਰੀ ਐਂਡ DGP ਦਰੇਵਾਲ ਜੀ ਕੀ ਹੰਗਰ ਸਟ੍ਰਾਈਕ ਕੇ ਉਪਰ ਜੋ ਹੈ। ਬਹੁਤ ਹੀ ਇੰਟਰਸਟਿੰਗ, ਬਹੁਤ ਹੀ ਤਾਜ਼ਾ ਜਾਣਕਾਰੀ ਬਿਲਕੁਲ ਚਲਤੀ ਰਹੇਗੀ। ਉਸੀ ਕੇ ਸਾਥ ਹਮ ਬਾਤ ਕਰ ਰਹੇ ਥੇ ਹਮਾਰੇ ਕਿਸਾਨੋ ਕੀ, ਐਗਰੀਕਲਚਰ ਕੀ ਕਿਤਨੀ ਮੁਸ਼ਕਿਲੇ ਉਨ੍ਹੇ ਆਜ ਕੇ ਵਕਤ ਫੇਸ ਕਰਨੇ ਕੋ ਮਿਲ ਰਹੀ ਹੈ, ਕਿਤਨੀ ਜ਼ਿਆਦਾ ਗਵਰਨਮੈਂਟ ਉਨ੍ਹੇ ਸਪੋਰਟ ਕਰ ਪਾ ਰਹੀ ਹੈ, ਨਹੀਂ ਕਰ ਪਾ ਰਹੀ ਹੈ, ਇਸ ਬਾਰੇ ਮੇਂ ਡਿਸਕਸ਼ਨ ਬਾਤੇਂ ਬਿਲਕੁਲ ਜਾਰੀ ਰਹੇਗੀ ਔਰ ਜਾਰੀ ਰੱਖੇ ਵੀ ਗਏ। ਉਸੀ ਕੇ ਸਾਥ ਥਾਟ ਆਫ ਦਾ ਡੇ ਵੀ ਜਲਦ ਹੀ ਹਮ ਆਪ ਲੋਗੋ ਕੇ ਲਈ ਪ੍ਰੇਜ਼ੈਂਟ ਕਰਨੇ ਵਾਲੇ ਹੈ। ਦੋਸਤੋ, ਆਜ ਕੱਲ ਦਿਨ ਥਾ ਲੋਹੜੀ ਕਾ ਔਰ ਆਜ ਦਿਨ ਹੈ ਮਕਰ ਸੰਕ੍ਰਾਂਤੀ ਕਾ, ਇੱਕ ਬਹੁਤ ਹੀ ਖੂਬ ਅਵਸਰ। ਸੰਕ੍ਰਾਂਤ ਜੋ ਵਰਡ ਹੈ, ਜੋ ਮਤਲਬ ਜੋ ਹਾਰਵੈਸਟ ਸੀਜ਼ਨ ਆਤਾ ਹੈ, ਇਹ ਦਿਨ ਵੀ ਉਸੀ ਕੋ ਦਰਸ਼ਾਤਾ ਹੈ। ਦੇਖਤੇ ਹੈ ਕਿ ਪੂਰੇ ਭਾਰਤ ਮੇਂ, ਇਨਫੈਕਟ ਸਾਊਥ ਏਸ਼ੀਆ ਕੇ ਅੰਦਰ ਜੋ ਹਾਰਵੈਸਟ ਸੀਜ਼ਨ ਹੈ, ਉਸੇ ਕੈਸੇ ਅਲੱਗ ਅਲੱਗ ਰੀਜਨਸ ਮੇਂ ਸੈਲੀਬ੍ਰੇਟ ਕੀਆ ਜਾਤਾ ਹੈ। ਅਕਸਰ ਹਮ ਦੇਖਤੇ ਹੈ ਮਕਰ ਸੰਕ੍ਰਾਂਤੀ ਕੇ ਦਿਨ ਲੋਕ ਪਤੰਗ ਉਡਾਤੇ ਹੈ, ਮਿਠਾਈਆਂ ਬਾਂਟਤੇ ਹੈ, ਰੇਵੜੀ, ਗੁੜ, ਮੂੰਗਫਲੀਆਂ, ਯਹੀ ਸਭ ਡਿਸਟ੍ਰੀਬਿਊਟ ਕਰਤੇ ਹੈ ਆਪਸ ਮੇਂ, ਆਸ ਪੜੋਸ ਮੇਂ, ਪਰਿਵਾਰ ਕੇ ਬੀਚ। ਅਗੇਨ ਉਨ੍ਹੇ ਗੈਦਰ ਕਰਨੇ ਕਾ ਇੱਕ ਮੌਕਾ ਜੋ ਮਿਲ ਜਾਤਾ ਹੈ, ਇਹ ਜੋ ਟਾਈਮ ਸਪੈਨ ਹੋਤਾ ਹੈ ਹਮਾਰਾ ਮਿਡ ਜਨਵਰੀ ਕੇ ਅੰਦਰ, ਅਕਸਰ ਹਮ ਦੇਖਤੇ ਹੈ ਕਿ ਪੂਰਾ ਦੇਸ਼ ਜੋ ਹੈ ਕਿਸੀ ਨਾ ਕਿਸੀ ਨਾਮ ਸੇ ਇਸ ਤਿਉਹਾਰ ਕੋ ਜ਼ਰੂਰ ਸੈਲੀਬ੍ਰੇਟ ਕਰਾ ਹੋਤਾ ਹੈ, ਜੋ ਕਿ ਇੱਕ ਬਹੁਤ ਹੀ ਖੂਬਸੂਰਤ ਚੀਜ਼ ਹੈ। ਤੋ ਮਕਰ ਸੰਕ੍ਰਾਂਤੀ ਕਾ ਇਹ ਅਵਸਰ ਹੈ, ਇਸ ਦਿਨ ਬੱਚੋਂ ਕੇ ਲਈ ਵੀ ਕਾਫੀ ਐਕਸਾਈਟਿੰਗ ਓਪਰਚੁਨਿਟੀ ਹੋਤੀ ਹੈ। ਬੱਚੇ ਅਕਸਰ ਪਤੰਗ ਉਡਾਤੇ ਹੈ, ਕੈਨੇਡਾ ਮੇਂ ਹਮ ਸ਼ਾਇਦ ਇਤਨਾ ਜਾਂ ਨਾਰਥ ਅਮੈਰੀਕਾ ਮੇਂ ਕਾਈਟ ਫਲਾਇੰਗ ਕੋ ਇਤਨਾ ਪ੍ਰੋਮੀਨੈਂਟਲੀ ਨਹੀਂ ਦੇਖ ਪਾਤੇ ਹੈ, ਲੇਕਿਨ ਅਗਰ ਆਪ ਭਾਰਤ ਮੇਂ ਜਾਂ ਸਾਊਥ ਏਸ਼ੀਆ ਕੇ ਕਾਫੀ ਸਾਰੇ ਰੀਜਨਸ ਮੇਂ ਦੇਖੇ तो पतंग उड़ाना एक क्राफ्ट है, एक मेमोरीज भी बहुत सारी उससे हम लोगों की जुड़ी होती है। तो बहुत ही खूब वो चीज है, हम देखते हैं कि बच्चे जो है वो बहुत एक्साइटेड हो जाते हैं, बहुत ही अलग अलग रंग की रूपों की पतंग हमें देखने को मिलती है। इतना खूब होता है दोस्तों ये अवसर कि लोग एक पूरा खेल जो होता है वो बन जाता है तान्या जी इस दिन के अंदर, कि पतंग एक दूसरे की लोग काट भी रहे हैं, उड़ा भी रहे हैं, बहुत ही ज्यादा मतलब हंसी मजाक ये सब भी चल रहा है। तो नोक झोंक ये जो बहुत प्यारी होती है इस दिन, और पूरे फैमिली के जो बच्चे हैं कि कजन्स और ये जितनी भी फैमिली एक्सटेंडेड फैमिली है वो इकट्ठा हो जाती है इस दिन, तो खुशियां जो है वो और भी बढ़ जाती है, मल्टीप्लाई हो जाती है। कि कहते हैं ना कि खुशियां जो है बांटने से होती है मल्टीप्लाई बढ़ती है, और दुख जो होते हैं वो बांटने से डिवाइड हो जाते हैं, हमारे घट जाते हैं। तो बहुत ही खूब आज का दिन। तान्या जी के लिए बिल्कुल खास जानना चाहूंगी। जी तान्या जी।
जी बिल्कुल, जैसे मकर संक्रांति की आपने बात की है, एंड अगर हम बात करते हैं ऑन रेगुलर बेसिस, पतंग उड़ाना इज अ त्योहार इन इटसेल्फ। जब बचपन में हम सब भी लाइक अपनी फैमिली के साथ, नॉट फैमिली स्पेसिफिकली, स्पेशली हमारे सिबलिंग्स के साथ, क्योंकि मम्मा हो गए लाइक पापा हो गए, दे ऑलवेज यूज टू से कि है ना जो डोर होती है उसके साथ हमेशा हमें वेरी केयरफुल हमेशा रहना चाहिए, क्योंकि जो डोर होती है तो वहां पे हम प्ले कर रहे हैं, पतंग की कलेक्शन होती थी। सो आई थिंक एक्चुअली दिस फेस्टिवल इज रियली ब्यूटिफुल, एंड सबको आपको शुभकामनाएं। एंड अगर आपकी भी कोई मेमोरीज है आप भी शेयर कर सकते हैं हमारे साथ, आप हमें कॉन्टेक्ट कर सकते हैं। चैनल वाई एंड रेडियो वाई आपको बिल्कुल ट्यून इन रखना है, काफी सारी इम्पोर्टेंट अपडेट्स हैं। पर आगे बढ़ने से पहले अब समय हो चुका है वाई मीडिया थॉट ऑफ द डे का। सो वाई मीडिया थॉट ऑफ द डे, सबसे पहला तो उन्हें स्पॉन्सर जरूर दास्ती है वाई मीडिया थॉट ऑफ द डे दे। अलगोमा यूनिवर्सिटी, माई मिशन इज टू एडवांस यू एंड क्लाइमेट गोल्स टू क्रिएट ग्लोबल लिंक्स टू यूज टेक्नोलॉजी as a universal language. Algoma University special mission comes to life in Brampton. What's your mission? Find out at algomau.ca. ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਮਿਕਾਸਾ ਵਾਇ ਦ ਬੈਡਰੂਮ ਬੁਟੀਕ। ਜੇ ਤੁਸੀਂ ਵੀ ਵਧੀਆ ਵਧੀਆ ਲਾਈਕ ਮੈਟਰਸਿਸ ਜਾਂ ਕੋਈ ਵੀ ਸਮਾਨ ਘਰ ਦੇ ਲਈ ਲੈਣਾ ਚਾਹੁੰਦੇ ਹੋ, ਸਟਾਈਲਿਸ਼ ਸੋਫਾ ਸੈਟਸ ਲੈਣਾ ਚਾਹੁੰਦੇ ਹੋ, ਐਲੀਗੈਂਟ ਡਾਇਨਿੰਗ ਟੇਬਲਸ ਲੈਣਾ ਚਾਹੁੰਦੇ ਹੋ, ਕੋਈ ਯੂਨੀਕ ਹੋਮ ਡੈਕੋਰ ਤੁਸੀਂ ਲੈਣਾ ਆ, ਦਿਸ ਇਜ਼ ਯੋਰ ਕਾਲ। ਤੁਸੀਂ ਪਹੁੰਚਣਾ ਆ 217 ਕਿੰਗ ਸਟਰੀਟ ਇਨ ਡਾਊਨ ਟਾਊਨ ਲੰਡਨ, ਜਾਂ ਤੁਸੀਂ ਕਾਲ ਕਰ ਸਕਦੇ ਹੋ 519-433-6999 ਦੇ ਉੱਤੇ, ਮਿਕਾਸਾ ਵਾਇ ਦ ਬੈਡਰੂਮ ਬੁਟੀਕ। ਐਂਡ ਇਹਦੇ ਨਾਲ ਹੀ ਕਾਫੀ ਸਾਰੀਆਂ ਇੰਪੋਰਟੈਂਟ ਅਪਡੇਟਸ ਨੇ, ਬਟ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਦੱਸ ਦਈਏ SHN Foundation ware. In Scarborough there is this fire behind our eyes, a passion in our bellies. It's in the hearts of our neighbors, the eyes of our nurses, and in hands of our doctors. It's what makes Scarborough Scarborough. And hospitals ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਆਪਾਂ ਜਦੋਂ ਇਕੱਠੇ ਮਿਲਦੇ ਹਾਂ, we can make this possible, and ਸਾਰਿਆਂ ਦੇ ਲਈ ਇੱਕ ਵਧੀਆ ਜੋ ਹੈ ਹੈਲਥ ਕੇਅਰ ਸਿਸਟਮ ਆਪਾਂ ਬਣਾ ਸਕਦੇ ਹਾਂ। ਸੋ ਤੁਸੀਂ ਵੀ ਜੁਆਇਨ ਕਰੋ ਸਕਾਰਬਰੋ ਹੈਲਥ ਨੈਟਵਰਕ ਨੂੰ, ਐਂਡ ਇਕੱਠੇ ਇੱਕ ਗ੍ਰੇਟਨੈਸ ਦਾ ਆਪਾਂ ਹਿੱਸਾ ਬਣੀਏ। ਤੁਸੀਂ ਡੋਨੇਟ ਕਰੋ lovescarborough.ca ਤੇ ਜਾ ਕੇ, ਦੈਟ ਇਜ਼ lovescarborough.ca। ਐਂਡ ਇਹਦੇ ਨਾਲ ਹੀ ਕਾਫੀ ਸਾਰੇ ਇੰਪੋਰਟੈਂਟ ਅਪਡੇਟਸ ਨੇ, ਬਟ ਟੁਡੇ ਇਜ਼ ਵਾਈ ਮੀਡੀਆ ਥਾਟ ਆਫ ਦ ਡੇ ਤੋਂ ਆਪਾਂ ਹੁਣ ਸ਼ੁਰੂਆਤ ਕਰਾਂਗੇ। ਟੁਡੇ ਇਜ਼ ਵਾਈ ਮੀਡੀਆ ਥਾਟ ਆਫ ਦ ਡੇ ਇਜ਼ ਹੂ ਯੂ ਥਿੰਕ ਯੂ ਆਰ ਈਚ ਡੇ ਕੰਪਲੀਟਲੀ ਡਿਟਰਮਾਈਨਸ ਦ ਯੂਨੀਵਰਸ ਯੂ ਲਿਵ ਇਨ। ਟੁਡੇ ਇਜ਼ ਵਾਈ ਮੀਡੀਆ ਥਾਟ ਆਫ ਦ ਡੇ ਇਜ਼ ਹੂ ਯੂ ਥਿੰਕ ਯੂ ਆਰ ਈਚ ਡੇ ਕੰਪਲੀਟਲੀ ਡਿਟਰਮਾਈਨਸ ਦ ਯੂਨੀਵਰਸ ਯੂ ਲਿਵ ਇਨ। ਸੋ ਕਾਫੀ ਪਿਆਰਾ ਥਾਟ ਹੈ, ਇਹਦੇ ਉੱਤੇ ਇੱਕ ਪ੍ਰੋਪਰ ਅਨਾਲਿਸਿਸ ਬਿਲਕੁਲ ਆਪਾਂ ਕਰਾਂਗੇ। ਬਟ ਅੱਗੇ ਵਧਣ ਤੋਂ ਪਹਿਲਾਂ ਜੇ ਆਪਾਂ ਥੋੜਾ ਜਿਹਾ ਡਿਸਕ੍ਰਾਈਬ ਕਰਨ ਦੀ ਕੋਸ਼ਿਸ਼ ਕਰੀਏ, ਇੱਕ ਬਹੁਤ ਹੀ ਪਿਆਰਾ ਮੈਸੇਜ ਸਾਡੇ ਲਈ ਥਾਟ ਆਫ ਦ ਡੇ ਲੈ ਕੇ ਆਉਂਦਾ ਹੈ। ਸੋ ਜਿੱਦਾਂ ਅਸੀਂ ਖੁਦ ਨੂੰ ਦੇਖਦੇ ਹਾਂ, ਆਪਾਂ ਹਮੇਸ਼ਾ ਇਸ ਚੀਜ਼ ਦੀ ਗੱਲ ਕਰਦੇ ਹਾਂ ਕਿ ਦ ਵੇ ਵੀ ਪਰਸਿਊ ਆਰ ਸੈਲਵਸ, ਆਪਾਂ ਖੁਦ ਨੂੰ ਇੱਕ ਸਾਡੀ ਇਮੇਜ ਹੁੰਦੀ ਹੈ, ਰਾਈਟ। ਐਂਡ ਕਮਲ ਭਾਟੀਆ ਜੀ ਵੀ ਮੈਨੂੰ ਇੱਥੇ ਇੱਕ ਬਹੁਤ ਹੀ ਸੋਹਣੀ ਗੱਲ ਯਾਦ ਆਉਂਦੀ ਹੈ, ਜਦੋਂ ਵੀ ਉਹ ਆਨ ਏਅਰ ਆਉਂਦੇ ਨੇ ਕਾਫੀ ਵਧੀਆ ਮੈਸੇਜ ਸਾਡੇ ਸਭ ਦੇ ਲਈ ਲੈ ਕੇ ਆਉਂਦੇ ਨੇ। ਐਂਡ ਦਿਸ ਮੈਸੇਜ ਰੈਜ਼ੋਨੇਟਸ ਵਿਦ ਅ ਵੈਰੀ ਬਿਊਟੀਫੁਲ ਥਿੰਗ ਜੋ ਉਹਨਾਂ ਨੇ ਮੈਨੂੰ ਕਹੀ ਸੀਗੀ, ਕਿ ਤੁਸੀਂ ਆਪਣੇ ਆਪ ਨੂੰ ਨਾ ਇੰਸਪਾਇਰ ਕਰਨਾ, ਖੁਦ ਦੀ ਤੁਸੀਂ ਕਦਰ ਕਰਨਾ ਸਟਾਰਟ ਕਰ ਦੋ, ਨਾਟ ਇਵਨ ਐਨੀਬਡੀ ਐਲਸ। ਜਦੋਂ ਤੁਸੀਂ ਖੁਦ ਨੂੰ ਪਿਆਰ ਕਰਨ ਲੱਗ ਜਾਂਦੇ ਹੋ ਨਾ, ਤੁਸੀਂ ਖੁਦ ਦੀ ਕਦਰ ਕਰ ਰਹੇ ਹੋ ਐਵਰੀ ਡੇ, ਯੂ ਆਰ ਦੇਅਰ ਟੂ ਐਪਰੀਸ਼ੀਏਟ ਯੂਅਰ ਸੈਲਫ। ਜਦੋਂ ਕੋਈ ਹੋਰ ਇਨਸਾਨ ਤੁਹਾਨੂੰ ਡੀਗ੍ਰੇਡ ਵੀ ਕਰ ਰਿਹਾ, ਕੋਈ ਵੀ ਸਿਚੁਏਸ਼ਨ ਹੋ ਸਕਦੀ ਹੈ, ਬਟ ਇਫ ਯੂ ਆਰ ਦੇਅਰ ਫੋਰ ਯੂਅਰ ਸੈਲਫ ਤਾਂ ਯੂ ਕੈਨ ਐਕਚੁਲੀ ਡੂ ਐਨੀਥਿੰਗ। ਸੋ ਇੱਕ ਬੇਸਿਕ ਥਾਟ ਆ ਸਾਡੇ ਸਾਰਿਆਂ ਦੇ ਲਈ, ਮੈਸੇਜ ਆ, ਰਿਮਾਈਂਡਰ ਆ ਕਿ ਕਿੱਦਾਂ ਜਦੋਂ ਤੁਸੀਂ ਆਪਣੇ ਬੈਸਟ ਐਫਰਟਸ ਈਚ ਐਂਡ ਐਵਰੀ ਡੇ ਪਾ ਰਹੇ ਹੋ, ਤੁਸੀਂ ਆਪਣਾ ਬੈਸਟ ਦੇ ਰਹੇ ਹੋ, ਐਂਡ ਲਾਈਕ ਇੱਕ ਇੱਕ ਜਿਹੜੀ ਤੁਹਾਡੀ ਇਮੇਜ ਹੁੰਦੀ ਆ, ਤੁਹਾਡਾ ਵਰਲਡ ਵਿਊ ਹੁੰਦਾ, ਜਿੱਦਾਂ ਤੁਸੀਂ ਸਾਰੀ ਦੁਨੀਆਂ ਨੂੰ ਦੇਖ ਰਹੇ ਹੋ ਨਾ, ਉਹ ਦੁਨੀਆਂ ਤੁਹਾਡੇ ਲਈ ਉਦਾਂ ਹੀ ਹੋ ਜਾਂਦੀ ਹੈ। ਇਟਸ ਨਾਟ ਕਿ ਐਵਰੀਬਡੀ, ਜਿਹੜਾ ਪਰਸਪੈਕਟਿਵ ਆ ਹਰ ਇਨਸਾਨ ਦਾ, ਪਰਸਪੈਕਟਿਵ ਇੱਕ ਚੀਜ਼ ਨੂੰ ਦੇਖਣ ਦਾ ਡਿਫਰੈਂਟ ਹੋ ਸਕਦਾ। ਇੱਕ ਸਿਚੁਏਸ਼ਨ ਨੂੰ ਜੇ ਕੋਈ ਇਨਸਾਨ ਦੇਖ ਰਿਹਾ, ਉਹਨਾਂ ਦੇ ਲਈ ਉਹ ਨੈਗੇਟਿਵ ਹੋ ਸਕਦੀ ਆ ਕਿ ਇਹ ਤਾਂ ਚੀਜ਼ ਵਧੀਆ ਨਹੀਂ ਹੈ, ਉਹੀ ਸੇਮ ਚੀਜ਼ ਉਹੀ ਸੇਮ ਟਾਈਮ ਦੇ ਉੱਤੇ ਉਹੀ ਸੇਮ ਜਗ੍ਹਾ ਦੇ ਉੱਤੇ ਕਿਸੇ ਹੋਰ ਇਨਸਾਨ ਦੇ ਲਈ ਵਧੀਆ ਵੀ ਹੋ ਸਕਦੀ ਹੈ। ਸੋ ਇਟਸ ਆਲ ਅਬਾਊਟ ਪਰਸਪੈਕਟਿਵ, ਆਪਾਂ ਕਿਸੇ ਚੀਜ਼ ਨੂੰ ਕਿੱਦਾਂ ਦੇਖ ਰਹੇ ਹਾਂ। ਇਹ ਥੋਟ ਵੀ ਸਾਡੇ ਸਾਰਿਆਂ ਦੇ ਲਈ ਇੱਕ ਮੈਸੇਜ ਹੀ ਆ ਕਿ ਕਿੱਦਾਂ ਤੁਸੀਂ ਹਰ ਦਿਨ ਆਪਣੇ ਆਪ ਨੂੰ ਲਾਈਕ ਦੇਖ ਰਹੇ ਹੋ, ਕਿੱਦਾਂ ਤੁਸੀਂ ਆਪਣੇ ਹਰ ਇੱਕ ਪਲ ਨੂੰ ਦੇਖ ਰਹੇ ਹੋ, ਕਿੱਦਾਂ ਚੈਰਿਸ਼ ਕਰ ਰਹੇ ਹੋ ਹਰ ਇੱਕ ਮੂਮੈਂਟ ਨੂੰ, ਉਹ ਡਿਟਰਮਾਈਨ ਕਰਦਾ ਆ ਕਿ ਤੁਸੀਂ ਕਿੱਦਾਂ ਯੂਨੀਵਰਸ ਫ੍ਰੀਕੁਐਂਸੀ ਵੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ, ਜਿਹੜੀ ਫ੍ਰੀਕੁਐਂਸੀ ਤੇ ਤੁਸੀਂ ਟਿਊਨ ਇਨ ਕਰੋਗੇ ਉਦਾਂ ਦੀ ਫ੍ਰੀਕੁਐਂਸੀਜ਼ ਤੁਹਾਨੂੰ ਹੋਰ ਫਿਰ ਅਟਰੈਕਟ ਹੁੰਦੀਆਂ ਨਜ਼ਰ ਆਉਣਗੀਆਂ ਆਪਣੀ ਜ਼ਿੰਦਗੀ ਦੇ ਵਿੱਚ। ਸੋ ਇਨ ਅ ਵੇ ਜੇ ਆਪਾਂ ਇੱਥੇ ਨੈਗੇਟਿਵ ਚੀਜ਼ਾਂ ਨੂੰ ਅਟਰੈਕਟ ਕਰਾਂਗੇ, ਨੈਗੇਟਿਵ ਚੀਜ਼ਾਂ ਬਾਰ ਬਾਰ ਸੋਚਾਂਗੇ, ਸੋ ਉਹੀ ਚੀਜ਼ਾਂ ਅਸੀਂ ਜ਼ਿੰਦਗੀ ਚ ਕਿਤੇ ਨਾ ਕਿਤੇ ਅਟਰੈਕਟ ਕਰਦੇ ਜਾਂਦੇ ਹਾਂ। ਐਂਡ ਵਾਈਸ ਵਰਸਾ, ਜਦੋਂ ਆਪਾਂ ਪੋਜ਼ਿਟਿਵ ਚੀਜ਼ਾਂ ਸੋਚਾਂਗੇ, ਸਹੀ ਚੀਜ਼ਾਂ ਸੋਚਾਂਗੇ, ਆਪਾਂ ਉਹੀ ਚੀਜ਼ਾਂ ਆਪਣੀ ਲਾਈਫ ਦੇ ਵਿੱਚ ਅਟਰੈਕਟ ਕਰਦੇ ਜਾਂਦੇ। ਐਟ ਐਂਡ ਆਫ ਦਾ ਡੇ, ਇਹ ਕਿਸੇ ਵੀ ਆਪਾਂ ਰਿਲੀਜਨ ਨੂੰ ਪੜ੍ਹ ਕੇ ਦੇਖ ਲਈਏ, ਗੁਰਬਾਣੀ ਦੇ ਐਸੈਂਸ ਜੋ ਲਾਈਕ ਮੈਂ ਸਮਝੇ ਨੇ ਪੜ੍ਹੇ ਨੇ, ਉਹਦੇ ਵਿੱਚ ਵੀ ਇਹੀ ਦੱਸਿਆ ਜਾਂਦਾ ਹੈ ਕਿ ਜੋ ਚੰਗਾ ਮਾੜਾ ਟਾਈਮ ਹੈ ਰਾਈਟ, ਉਹ ਦੋਨੋਂ ਸਾਡੀ ਜ਼ਿੰਦਗੀ ਦਾ ਪਾਰਟ ਨੇ। ਤੁਹਾਡੀ ਲਾਈਫ ਦੇ ਵਿੱਚ ਮਾੜਾ ਟਾਈਮ ਵੀ ਆਉਣਾ ਆ, ਚੰਗਾ ਟਾਈਮ ਵੀ ਆਉਣਾ ਆ, ਬਟ ਜਦੋਂ ਤੁਸੀਂ ਪ੍ਰਿਪੇਅਰਡ ਹੁੰਦੇ ਹੋ ਤੁਸੀਂ ਉਸ ਚੀਜ਼ ਨੂੰ ਕਿੱਦਾਂ ਲੈਣਾ ਆ। ਦੁੱਖ ਸੁੱਖ ਆਰ ਆਲਵੇਜ਼ ਪਾਰਟ ਆਫ ਆਰ ਲਾਈਫ ਰਾਈਟ, ਹਰ ਇੱਕ ਦਿਨ ਸਾਨੂੰ ਕੁਛ ਚੰਗੀਆਂ ਚੀਜ਼ਾਂ ਐਂਡ ਕੁਛ ਦੁੱਖ ਸੁੱਖ ਇੱਥੇ ਚੱਲਦੇ ਰਹਿਣਗੇ, ਡੇ ਐਂਡ ਨਾਈਟ ਬੋਥ ਦੀਸ ਥਿੰਗਸ ਆਰ ਪਾਰਟ ਆਫ ਅ ਲਾਈਫ। ਬਟ ਉਹਦੇ ਨਾਲ ਹੀ ਇੱਕ ਬਹੁਤ ਹੀ ਇੰਪੋਰਟੈਂਟ ਕੀ ਐਲੀਮੈਂਟ ਹੁੰਦਾ ਆ ਕਿ ਜਦੋਂ ਨਾ ਤੁਸੀਂ ਇੱਕ ਦੁੱਖ ਨੂੰ ਵੀ, ਦੁੱਖ ਦੇ ਵਿੱਚ ਸਭ ਤੋਂ ਜ਼ਿਆਦਾ ਇੱਕ ਪਲੱਸ ਪੁਆਇੰਟ ਕੀ ਹੁੰਦਾ ਕਿ ਤੁਸੀਂ ਹੰਬਲ ਹੁੰਦੇ ਹੋ। ਜਦੋਂ ਕੋਈ ਏਦਾਂ ਦੀਆਂ ਸਿਚੁਏਸ਼ਨ ਆਉਂਦੀਆਂ ਨੇ ਤੁਸੀਂ ਖੁਦ ਗਰਾਊਂਡਡ ਫੀਲ ਕਰਦੇ ਹੋ, ਤੁਸੀਂ ਹੋਰ ਸਪਿਰਚੁਅਲਿਟੀ ਦੇ ਨਾਲ ਇੱਕ ਇੱਕ ਰੀਅਲ ਬਿਊਟੀ ਜਿਹੜੀ ਹੁੰਦੀ ਆ ਜ਼ਿੰਦਗੀ ਦੀ ਉਹਦੇ ਨਾਲ ਜੁੜਦੇ ਹੋ। ਐਂਡ ਕਿਤੇ ਨਾ ਕਿਤੇ ਕਹਿਣਾ ਗਲਤ ਬਿਲਕੁਲ ਨਹੀਂ ਹੋਏਗਾ ਕਿ ਜਿਹੜੇ ਦੁੱਖ ਹੁੰਦੇ ਨੇ ਜ਼ਿੰਦਗੀ ਦੇ ਵਿੱਚ, ਜਿਹੜੇ ਹਾਰਡ ਟਾਈਮਸ ਹੁੰਦੇ ਨੇ ਰਾਈਟ, ਦੇ ਆਰ ਦੇਅਰ ਟੂ ਟੀਚ ਯੂ, ਹੈਨਾ, ਦੇ ਆਰ ਦੇਅਰ ਟੂ ਮੇਕ ਯੂ ਨਾਟ ਟੂ ਬ੍ਰੇਕ ਯੂ। ਇਹ ਬਹੁਤ ਹੀ ਇੱਕ ਬੇਸਿਕ ਚੀਜ਼ ਆ, ਬਟ ਹੱਸਦੇ ਹੋਏ ਮੁਸਕਰਾਉਂਦੇ ਹੋਏ ਜਦੋਂ ਤੁਸੀਂ ਹਰ ਇੱਕ ਸਿਚੁਏਸ਼ਨ ਨੂੰ ਟੈਕਲ ਕਰਦੇ ਹੋ, ਆਪਣੇ ਵੱਲੋਂ ਆਪਣਾ ਬੈਸਟ ਦਿੰਦੇ ਹੋ, ਚੀਜ਼ਾਂ ਆਪਣੇ ਆਪ ਸਹੀ ਹੁੰਦੀਆਂ ਚਲੇ ਜਾਂਦੀਆਂ ਨੇ। ਐਂਡ ਟੂ ਬੀ ਆਨੈਸਟ, ਇਹ ਚੀਜ਼ ਆਪਾਂ ਨੂੰ ਵੀ ਕਿਤੇ ਨਾ ਕਿਤੇ ਸਮਝਣ ਦੀ ਜ਼ਰੂਰਤ ਆ ਕਿ ਆਪਾਂ ਹਮੇਸ਼ਾ ਸੋਚਦੇ ਹਾਂ ਕਿ ਚੰਗਾ ਟਾਈਮ ਰਹੇ, ਬਟ ਆਪਾਂ ਕਦੇ ਇਹ ਚੀਜ਼ ਸੋਚ ਕੇ ਦੇਖੀ ਆ ਕਿ ਜੇ ਚੰਗਾ ਟਾਈਮ ਹੀ ਰਹੂਗਾ ਤਾਂ ਸਾਨੂੰ ਉਸ ਚੰਗੇ ਟਾਈਮ ਦੀ ਕਦਰ ਕਿੱਦਾਂ ਹੋਏਗੀ ਰਾਈਟ। ਜੇ ਅਸੀਂ ਇੱਕ ਚੀਜ਼ ਨੂੰ ਚੈਰਿਸ਼ ਕਰਨਾ, ਵੀ ਸ਼ੁਡ ਨੋ ਕਿ ਉਹ ਚੀਜ਼ ਜੋ ਤੁਹਾਡੇ ਕੋਲ ਨਹੀਂ ਹੈਗੀ ਨਾ, ਜਿਹੜੀ ਚੀਜ਼ ਤੁਹਾਡੇ ਕੋਲ ਨਹੀਂ ਹੈਗੀ ਉਹ ਫਿਰ ਉਹਦੀ ਕਦਰ ਹੁੰਦੀ ਆ। ਬਿਕਾਜ਼ ਫੋਰ ਐਗਜ਼ਾਮਪਲ ਅ ਕਿਡ ਜੋ ਇੱਕ ਹਨਾ ਬਿਲੀਅਨ ਡਾਲਰ ਮੈਨਸ਼ਨ ਦੇ ਵਿੱਚ ਵੱਡਾ ਹੋਇਆ, ਦੇ ਹੈਵ ਐਵਰੀਥਿੰਗ ਇਨ ਦੇਅਰ ਲਾਈਫ, ਸੋ ਜਿੰਨੇ ਡਿਫੀਕਲਟੀਜ਼ ਦੇਖੀਆਂ ਹੀ ਨਹੀਂ, ਆਈ ਥਿੰਕ ਤੁਹਾਨੂੰ ਉਹ ਐਕਸਪੋਜ਼ਰ ਹੀ ਨਹੀਂ ਮਿਲਿਆ। ਸੋ ਡਿਫੀਕਲਟੀਜ਼ ਆਰ ਵੈਰੀ ਇੰਪੋਰਟੈਂਟ, ਹਰਡਲਸ ਇਹ ਓਪਰਚੁਨਿਟੀਜ਼ ਹੁੰਦੀਆਂ ਨੇ ਟੂ ਗਰੋ। ਕੋਈ ਵੀ ਚੀਜ਼ ਆ ਜਿੰਨੀਆਂ ਡਿਫੀਕਲਟੀਜ਼ ਬਾਹਰ ਆਉਂਦੀਆਂ ਨੇ ਨਾ, ਆਈ ਐਕਚੁਅਲੀ ਰਿਮੈਂਬਰ, ਇੱਥੇ ਇੱਕ ਬੜੀ ਸੋਹਣੀ ਚੀਜ਼ ਮੈਨੂੰ ਯਾਦ ਆਉਂਦੀ ਆ। ਦੇਰ ਵਾਜ਼ ਅ ਪੇਂਟਿੰਗ, ਇੱਕ ਐਗਜ਼ੀਬਿਸ਼ਨ ਲੱਗਿਆ ਸੀ ਵਰਲਡ ਵਾਈਡ, ਹੈਨਾ, ਤੇ ਉਸ ਐਗਜ਼ੀਬਿਸ਼ਨ ਦੇ ਵਿੱਚ ਸਾਰੇ ਜਾਣੇ ਆਰਟਿਸਟ ਨੇ ਆਪਣੀਆਂ ਲਾਈਕ ਵਧੀਆ ਪੇਂਟਿੰਗਸ ਉੱਥੇ ਡਰਾ ਕੀਤੀਆਂ, ਲੈ ਕੇ ਆਏ ਆਪਣੀਆਂ ਪੇਂਟਿੰਗਸ। ਐਂਡ ਉੱਥੇ ਨਾ ਇੱਕ ਪੇਂਟਿੰਗ, ਬਹੁਤ ਸੋਹਣੀਆਂ ਸੋਹਣੀਆਂ ਪੇਂਟਿੰਗ ਸੀਗੀਆਂ, ਬਟ ਜਿੱਤੀ ਪਤਾ ਕਿਹੜੀ ਪੇਂਟਿੰਗ, ਇਨ ਦੈਟ ਪੇਂਟਿੰਗ ਇੱਕ ਬਹੁਤ ਹੀ ਤੂਫਾਨ ਆ ਰਿਹਾ ਸੀਗਾ, ਕਾਫੀ ਜ਼ਿਆਦਾ ਲਾਈਕ ਹਨੇਰੀ ਤੂਫਾਨ ਰਾਈਟ ਆ ਰਿਹਾ ਸੀ, ਤੇ ਉੱਥੇ ਇੱਕ ਛੋਟਾ ਜਿਹਾ ਘਰ ਸੀ ਜਿਹਦੇ ਵਿੱਚ ਲਾਈਟ ਚੱਲ ਰਹੀ ਸੀ, ਤੇ ਉਸ ਲਾਈਟ ਦੇ ਵਿੱਚ ਇੱਕ ਵਿੰਡੋ ਦੇ ਵਿੱਚ ਇੱਕ ਇਨਸਾਨ ਸੀਗਾ, ਹਨਾ, ਕਾਫੀ ਛੋਟੀ ਜਿਹੀ ਉਹ ਲਾਈਕ ਪਿਕਚਰ ਉਹਦੇ ਵਿੱਚ ਤੂਫਾਨ ਦੇ ਵਿੱਚ ਬਿਲਕੁਲ ਬਣੀ ਹੋਈ, ਐਂਡ ਉਸ ਇਨਸਾਨ ਦੇ ਚਿਹਰੇ ਦੇ ਉੱਤੇ ਸਮਾਈਲ ਸੀਗੀ। ਐਂਡ ਉਸ ਪੇਂਟਿੰਗ ਨੂੰ ਵਰਲਡ ਦੇ ਵਿੱਚੋਂ ਇੱਕ ਬੈਸਟ ਜੋ ਸੀਗਾ ਚੁਣਿਆ ਗਿਆ ਤੇ ਉਹਨੂੰ ਪ੍ਰਾਈਜ਼ ਦਿੱਤਾ ਗਿਆ। ਐਂਡ ਉੱਥੇ ਫਿਰ ਸਾਰੇ ਜਾਣੇ ਐਗਜ਼ੀਬਿਸ਼ਨ ਦੇ ਵਿੱਚ ਇੱਕ ਕੁਐਸਚਨ ਸੀਗਾ ਕਿ ਇੰਨੀਆਂ ਸੋਹਣੀਆਂ ਸੋਹਣੀਆਂ ਵੰਡਰਫੁਲ ਲਾਈਕ ਤੁਹਾਨੂੰ ਕੋਈ ਦੇਖਦੇ ਆਪਾਂ ਪਿਕਚਰ ਤੇ ਤੁਹਾਨੂੰ ਬਹੁਤ ਸ਼ਾਂਤੀ ਮਿਲਦੀ ਆ, ਵਧੀਆ ਪਿਕਚਰ ਸੀਗੀਆਂ, ਦੇਰ ਵਾਸ ਸੋ ਮੈਨੀ ਆਪਸ਼ਨ, ਬਟ ਇਸੇ ਪੇਂਟਿੰਗ ਨੂੰ ਕਿਉਂ ਚੁਣਿਆ ਗਿਆ? ਇਹਦੇ ਪਿੱਛੇ ਜੋ ਰੀਜ਼ਨ ਉੱਥੇ ਵੀ ਲਾਈਕ ਜੱਜਸ ਨੇ ਦਿੱਤਾ, ਦੈਟ ਵਾਜ ਸੋ ਬਿਊਟੀਫੁਲ ਕਿ ਬਾਹਰ ਤੂਫਾਨ ਆ ਡਜ਼ਨਟ ਮੈਟਰ, ਬਟ ਉਸ ਇਨਸਾਨ ਨੇ ਆਪਣੇ ਉੱਤੇ ਕੰਟਰੋਲ ਕੀਤਾ ਹੋਇਆ, ਕਿੱਦਾਂ ਇੱਕ ਪੋਜ਼ਿਟਿਵਿਟੀ ਦੀ ਲਾਈਟ ਉੱਥੇ ਸਾਨੂੰ ਨਜ਼ਰ ਆ ਰਹੀ ਆ ਕਿ ਇੱਕ ਸਮਾਈਲਿੰਗ ਫੇਸ ਸਾਰੀ ਸਿਚੁਏਸ਼ਨ ਟੈਕਲ ਕਰ ਰਿਹਾ ਹੈ। ਸੋ ਇਸ ਥਾਟ ਆਫ ਤੁਹਾਡੇ ਵਿਚਾਰ ਵੀ ਆਪਾਂ ਜ਼ਰੂਰ ਲਵਾਂਗੇ। ਜੀ ਜੀ ਅਸੀਂ
ਬਿਲਕੁਲ ਤਾਨਿਆ ਜੀ, ਬਹੁਤ ਹੀ ਖੂਬ ਥਾਟ ਆਫ ਦਾ ਡੇ ਹੈ ਕਿ ਹੂ ਯੂ ਆਰ ਐਵਰੀ ਡੇ ਡਿਟਰਮਿਨਸ ਦਾ ਯੂਨੀਵਰਸ ਅਰਾਊਂਡ ਯੂ, ਕਿ ਹਮ ਹਰ ਦਿਨ ਜੋ ਚੋਇਸਿਸ ਮੇਕ ਕਰਤੇ ਹੈ, ਜੈਸਾ ਹਮ ਐਕਟ ਕਰਤੇ ਹੈ, ਜੋ ਹਮ ਹੋਤੇ ਹੈ, ਵਹੀ ਹਮਾਰੇ ਆਸ ਪਾਸ ਕੀ ਦੁਨੀਆ ਬਣ ਜਾਤਾ ਹੈ। ਤੋ ਅਭੀ ਅਕਸਰ ਦੇਖਤੇ ਕਿ ਜੋ ਹਮ ਰੂਟੀਨ ਵੀ ਕਰ ਰਹੇ ਹੈ ਨਾ, ਵੋ ਵੀ ਹਮਾਰੇ ਆਸ ਪਾਸ ਕੀ ਦੁਨੀਆ, ਏਕ ਵਕਤ ਕੇ ਬਾਅਦ ਹਮ ਵਹੀ ਬਣ ਜਾਏਂਗੇ, ਚਾਹੇ ਵੋ ਅੱਛਾ ਰੂਟੀਨ ਹੈ ਤੋ ਵਹੀ ਹੈਬਿਟ ਬਣ ਜਾਤੀ ਹੈ ਹਮਾਰੀ, ਵਹੀ ਚੀਜ਼ੇ ਹਮ ਕਰਨੇ ਲਗਤੇ ਹੈ। ਔਰ ਅਸੀਂ ਅਗਰ ਵੋ ਕੁਛ ਬੁਰੀ ਹੈਬਿਟਸ, ਬੁਰੀ ਚੀਜ਼ੇ ਹਮਨੇ ਅਡੈਪਟ ਕਰ ਲਈ ਹੈ, ਜੋ ਹਮ ਸੋਚਤੇ ਹੈ ਕਿ ਅਰੇ ਏਕ ਬਾਰ ਕਰ ਲੇਤੇ ਹੈ, ਦੋ ਬਾਰ ਕਰ ਲੇਤੇ ਹੈ, ਐਸੇ ਕਰ ਕਰ ਕਰਨਾ जैसे आज लेट उठ रहे हैं हम मान लीजिए नींद से, फिर अगले दिन, तो ऐसे धीरे धीरे हमारी पर्सनालिटी ऐसी बनती चली जाएगी, हमारे आसपास की दुनिया भी ऐसी बनती चली जाएगी, क्योंकि लेट उठना ही हमारा स्वभाव बन जाएगा। तो ये बहुत जरूरी चीज है अपने माइंड में रखना। तान्या जी ने बहुत ही खूब स्टोरी बताई आपने, बहुत टचिंग स्टोरी थी कि एक पेंटिंग है कि आसपास तूफान है फिर भी वो बंदा हंस रहा है। तो कितनी खूब बात है कि हमारी जिंदगी में भी जैसे तूफान आते रहेंगे उसके अंदर डिटर्मिनेशन बहुत जरूरी है और इनर पीस जो होती है, एक इनर एंकर होता है इन सिचुएशंस में, कितना जरूरी हो जाता है ये हमें देखने को मिलता है। उसके साथ एक एनालॉजी की भी बात करना चाहूंगी, थोड़ी सी लंबी है, थोड़ी सी इधर उधर की बातें भी होंगी, तो प्लीज मेरे साथ रहिएगा दोस्तों। तो बात की जाए कि पीस जो है वो अचीव कैसे की जाए, आखिर हम एक इनर पीस, इनर काम, या कुछ लोग भगवान रब का नाम दे देते हैं इसको, उसे अचीव कैसे करें। तो एक हो जाता है भक्ति मार्ग हमारा, एक हो जाता है ज्ञान मार्ग। भक्ति मार्ग हुआ कि हम भगवान पे बिलीव कर रहे हैं, हम राम नाम या जिस भी भगवान को मानते हैं, या मेडिटेशन में अगर हम बिलीव करते हैं तो हम वो रोज कर रहे हैं। हमारा बिलीफ ऑलरेडी है, वो फर्स्ट स्टेप है, प्रेसिडेंट है इस चीज की, और हम उसके बाद वो उस बिलीफ को इतना कायम रखते हैं कि हमें लास्ट में भगवान मिल जाते हैं या मोक्ष मिल जाता है या शांति मिल जाती है, जो भी हमारा एम है, जिस भी वर्ड जो भी आप उसको देना चाहें वो मिल जाता है। दूसरा मार्ग है ज्ञान मार्ग, जिसमें हम क्वेश्चनिंग से स्टार्ट करते हैं, हम सोचते हैं कि अरे ये है नहीं है, हम उसके बारे में हम ढूंढते हैं, बिलीफ नहीं होता यहाँ पर, और उसके अंत में हमारा जो है बिलीफ अकर करता है, तब हमें भगवान मिल जाते हैं। तो ये भी दो मार्ग हैं जिससे कि हम भगवान या रब या मेडिटेशन, पीस, निर्वाणा, बहुत सारे शब्द दिए गए हैं इस चीज को, वो अचीव कर सकते हैं। तो इसके अंदर भी बहुत जरूरी चीज जो है वो ये है कि एक चाह, एक इनर मतलब पीस की एक हैबिट बनाना, उसकी तरफ कोशिश करना, उसकी तरफ एक कदम बढ़ाना, वो बहुत जरूरी हो जाता है हमारे लिए। और भी बहुत सारी इम्पोर्टेंट बातें कर रही थी तान्या जी, वो मुझे अभी भी याद आ रही है, इतनी खूबी से जो आप बातें करती हैं, दिल को छू जाती है, समझ भी बहुत प्यार से जो है आप इतना खूबसूरत थॉट जो है सबको समझा देती हैं, बहुत ही खूब एक चीज है ये भी। तो उसी के साथ जो बात हो रही थी कि हम हर रोज जो हैबिट्स करते हैं, एक किताब याद आती है मुझे, साइंस से भी बैक्ड अप है, साइकोलॉजी में भी काफी एंडोर्स करते हैं इस चीज को, बुक का नाम है एटॉमिक हैबिट्स। दोस्तों अगर आपने नहीं सुनी है तो बिल्कुल पढ़िएगा, बाकी में काफी पॉपुलर बुक है तो हो सकता है आप हम सुना ही हो। तो उसके अंदर बताते हैं कि जो छोटी छोटी हैबिट्स होती है ना हमारी, एटम्स जो होता है बहुत ही स्मॉल पार्टिकल होता है, राइट। तो एटम्स जितनी हैबिट्स जो होती है ना, एक सेकेंड का अगर फर्क है तो वो चीजें भी डिटरमिन कर देती है हमारे डेली रूटीन को। तो एक छोटा सा थॉट भी अगर हम इधर से नेगेटिव टू पॉजिटिव ले रहे हैं, एक सेकंड भी अगर हम बैक करके सोच रहे हैं कि अरे ये थॉट इज इट गुड फॉर अस, इज इट बैड फॉर अस, वो बहुत ज्यादा डेट्रीमेंटल हो जाता है हमारे दिन के लेकर, हमारी प्रक्रिया जो होगी दिन में उसको लेकर, हमारे आसपास के यूनिवर्स जो है वो हम खुद ही बनाते चले जाते हैं। और इसके अंदर ये भी बहुत इम्पोर्टेंट चीज होती है दोस्तों कि हम अपने ईगो को एक बार त्याग कर, या फिर आप जैसे भी इसको समझना चाहें, कि पीस को, अटैचमेंट को छोड़कर अगर हम भक्ति मार्ग पे चलें, या अगर हम मेडिटेट करें, या कोई भी चीज आप इसको माइंडफुलनेस प्रैक्टिसेस बोल देते हैं कुछ लोग, या पॉजिटिव हैबिट्स को रीइंफोर्स करना, पॉजिटिव हैबिट्स को फॉलो करना, वो सब करें, तो कहीं ना कहीं ये हम देखेंगे कि हमें भी यूनिवर्स की ग्लिम्प्स है, एक स्पिरिचुअलिटी का एसेंस हमारी जिंदगी में जरूर आ जाएगा, हम देखेंगे कि सब में कहीं ना कहीं भगवान जरूर बचते हैं, और वो भी बहुत जरूरी चीज है, क्योंकि किसी और पर हिंसा करना अगर पाप है तो अपने आप पर भी हिंसा करना, हिंसा सहना, वो भी एक तरीके से बहुत ही गलत चीज हो जाती है। और कभी कभी ऐसा होता है कि कोई बाहर से ये हानि नहीं हो रही होती है, हमारे खुद के रूटीन्स, प्रैक्टिसेस ऐसे बन जाते हैं कि हम खुद ही को उन चीजों से हानि कर रहे होते हैं। तो उसके अंदर ये बहुत इंपॉर्टेंट चीज है, अगर आप भगवान में मानते हैं तो ये मानना कि हमारे अंदर भी उनका एक अंश जो है वो है, एक कण भगवान का हमारे अंदर भी है, तो खुद को भी बुरा ट्रीट ना करें, खुद के साथ भी हिंसा ना करें, चाहे वो हैबिट से हो, चाहे वो बातों से हो, चाहे वो सोच से हो, ऐसी प्रैक्टिसेस ना करें जिससे आपको ही हानि हो रही हो। दोस्तों तान्या जी के भी बिल्कुल थॉट्स जानना चाहूंगी इस चीज पर। जी तान्या जी,
जी बिल्कुल जी जी, कितने अच्छे तरीके से आपने इस चीज को एक्सप्लेन किया एंड बहुत ही अच्छा पर्सपेक्टिव फॉर श्योर आपने इस टॉपिक के ऊपर दिया है। जैसे आपने लाइक हिंसा की बात की, स्पिरिचुअलिटी की बात की, राइट, एट एंड ऑफ द डे कहीं ना कहीं जब हम स्पिरिचुअलिटी की भी बात करते हैं ना, ये चीज सोची जाती है कि स्पिरिचुअलिटी या भक्ति मार्ग ये चीजें एक आफ्टर अ सर्टेन टाइम होती है कि आप अपने 50s में चले गए, 60s में चले गए, सारी आपने जो अपनी रिस्पॉन्सिबिलिटीज हैं लाइफ में खत्म कर ली हैं, देन वी शुड स्टार्ट डूइंग दिस। बट टू बी ऑनेस्ट, अगर हम डीप इनसाइड समझ के देखें ना, सबसे इम्पॉर्टेंट पार्ट होता है स्पिरिचुअलिटी, बिकॉज जब आप खुद से कनेक्ट करते हैं, लाइक एज अ ह्यूमन वी हैव दिस ब्यूटिफुल थिंग जो कि बाकी एनिमल्स में नहीं है, वी हैव दिस, वी आर कॉन्शियस अबाउट आवर सेल्व्स, एंड ये चीज किसी एनिमल में नहीं है। दिस इज समथिंग यूनिक अबाउट ह्यूमंस। एक सिक्स सेंस की हम बात करते हैं कि बेसिक सेंसेस हमारी बॉडी वर्क कर रही है, राइट, वी नो हाउ टू डू द फ्लाइट एंड फाइट मोड, ये चीजें होती हैं बेसिक चीजें, राइट, ये बाकी एनिमल्स भी करते हैं। बट व्हाट मेक्स अस ह्यूमन इज आवर इंटेलेक्ट, बिकॉज हम खुद को भी ऑब्जर्व कर सकते हैं। अगर आप इस चीज को थोड़ा स्लो डाउन होकर अपनी लाइफ में ऑब्जर्व करने की भी कोशिश करेंगे ना, वी कैन एक्चुअली ऑब्जर्व आवर सेल्व्स। अगर बहुत ज्यादा आप मेडिटेटिव स्टेट में भी जाते हो, जैसे हम पढ़ते हैं जो लाइक योगीज होते हैं, योग की जब हम बात करते हैं, योगा इज जस्ट नॉट स्ट्रेचिंग और है ना समथिंग, इसकी जो लाइक सेवन स्टेजेस होती हैं समाधि तक होती है, तो जो सेवन्थ स्टेज होती है समाधि तक अगर एक लाइक है ना संत महात्मा कोई पहुंच रहे हैं, तो इस पर बहुत सारी लाइक रिसर्च है। अगर बेसिक चीज एज अ ह्यूमन वी आर नॉर्मल पीपल, राइट, हम रेगुलर डे बेसिस के ऊपर अगर बेसिक जो होती है मेडिटेशन हम कहते हैं, राइट, मेडिटेशन की जगह सबसे पहले अगर हम ब्रीदिंग से स्टार्ट करें, सिंपलेस्ट ऑफ एवरीथिंग, राइट, अगर हम हमारी ब्रीदिंग को कंट्रोल कर पा रहे हैं, एक ये बहुत ही अच्छा जो लाइक चीज मैंने सुनी थी एक बार, दिस इज सो ब्यूटिफुल, कि जब आपका बर्थ होता है फ्रॉम दैट टाइम टिल यू डाई, ठीक है, एक चीज जो हमेशा आपके साथ रहती है दैट इज योर ब्रेथ, राइट, बाकी सारी चीजें लाइक आती हैं लाइफ में जाती हैं, बट दिस इज समथिंग यू नीड टू टेक केयर ऑफ, एंड जिस दिन आपकी ब्रेथ चलेगी हम चले
जाएंगे,
राइट, राइट। तो इस चीज को हमें हमेशा ध्यान में रखना चाहिए, कोई भी सिचुएशन है ना आप दुखी फील कर रहे हो, यू आर टेंस्ड, आप खुश हो, हमेशा यू शुड हैव कंट्रोल ऑफ योर सेंसेस, बिकॉज दैट मेक्स अस ह्यूमन। एंड स्पिरिचुअलिटी की जो हम बात कर रहे थे ना, कि वी ऑलवेज से कि दिस इज आफ्टर अ सर्टेन एज हमें स्टार्ट करनी चाहिए, बट टू बी ऑनेस्ट स्पिरिचुअलिटी इज लाइफस्टाइल। अगर आप उस चीज को अडाप्ट कर रहे हो ना, यू विल रियलाइज कि बाकी सारे जो आपके लाइफ के स्फीयर्स हैं, वेदर इट्स योर इकोनॉमी है ना हम बात कर रहे हैं, तो हमारी जो सारे फाइनेंसिस की बात है, हमारी फैमिली रिलेशंस है, वो सारी चीजें ठीक हो सकती हैं अगर हम ध्यान दे रहे हैं अपने लाइक अपने ऊपर ध्यान दे रहे हैं। द वे जिया जी ने इतने प्यार से इस चीज को डिस्क्राइब किया, कितने अच्छे से इस चीज को डिस्क्राइब किया, कि व्हेन वी आर टॉकिंग अबाउट दीज थिंग ना, सबसे पहले इम्पोर्टेंट होता है कि हम खुद का ध्यान रखें, आप अपना ध्यान रखिए। जे तुम खुद की मेंटल हेल्थ का, खुद की फिजिकल हेल्थ का ध्यान नहीं रख सकते, यू आर गेटिंग टोल ऑफ दैट, राइट, तो बहुत इंपॉर्टेंट हो जाता है पहले उस चीज को हैंडल किया जाए, एंड दैन आप बाकी सारे परस्पेक्टिव बाकी सारिया चीजा करिए लाइफ के। एंड ए मैसेज जो अपना थॉट ऑफ द डे भी है, इतने जो है रिवॉल्व करता है कि हाउ वी आर सीइंग थिंग्स, अपना परस्पेक्टिव चीजा के लिए की नेगेटिव टू नेगेटिव सिचुएशन के भी, जो तुम एक पॉजिटिव परस्पेक्टिव के नाल चल रहे हो कि इतने भी कुछ सीखना है, इतने भी ग्रो करना है, खुद को इंप्रूव करना है, कोई गल नहीं, नोबडी इज परफेक्ट है ना, हर इंसान कितना कितने अपनी लाइफ के विच दे आर स्ट्रगलिंग, दे आर इंप्रूविंग, दे आर इंप्रोवाइजिंग, बट जस्ट डस्ट इट ऑफ एंड गेट अप अगेन एंड खुद अ बेस्ट दो, यही बेसिक चीजा होंदिया ने। एंड जो आप स्पिरिचुअलिटी की भी गल करते हैं, दिस इज पार्ट ऑफ लाइफ, एंड एक बहुत ही सोहनी इतने आई वुड लाइक टू शेयर एनेकडॉट कि है ना, जो आप गल कर स्पिरिचुअलिटी की एंड लाइफ स्टाइल की, सो रिसेंटली एक बुक, मैं बुक का नाम नहीं याद आ रहा, इट वॉज सच अ ब्यूटिफुल लाइक जो डिस्क्रिप्शन दी गई थी कि किदा ਤੁਸੀਂ ਆਪਣੀ ਜਸਟ ਵਿਦ ਲਾਈਕ ਯੋਗ ਜੇ ਤੁਸੀਂ ਇੱਕ ਸਰਟਨ ਲੈਵਲ ਆਫ ਪ੍ਰੈਕਟਿਸ ਕਰ ਰਹੇ ਹੋ, ਰਾਈਟ, ਤੁਸੀਂ ਇੰਨਾ ਜ਼ਿਆਦਾ ਇੰਟੈਂਸ ਲਾਈਕ ਚੀਜ਼ਾਂ ਕ੍ਰੀਏਟ ਕਰ ਸਕਦੇ ਹੋ, ਯੂ ਕੈਨ ਰਿਵਰਸ ਯੋਰ ਜੀਨਸ, ਸੋ ਇੱਕ ਰਿਵਰਸਿੰਗ ਹੋ ਜਾਂਦੀ ਹੈ ਜਿਹਦੇ ਨਾਲ ਤੁਹਾਡੀ ਏਜ ਜਿਹੜੀ ਆ ਉਹ ਘੱਟ ਜਾਂਦੀ ਆ, ਸੋ ਇਟ ਹੈਜ਼ ਬੀਨ ਪਰੂਵਡ, ਇੱਦਾਂ ਦੀ ਐਗਜ਼ਾਮਪਲਸ ਸਾਨੂੰ ਕਾਫੀ ਸਾਰੀਆਂ ਦੇਖਣ ਨੂੰ ਮਿਲੀਆਂ ਸੀਗੀਆਂ ਇਸ ਜਿਨ੍ਹਾਂ ਨੇ ਯੋਗ ਪਰਫਾਰਮ ਕੀਤਾ ਕਿ ਉਹ ਆਪਣੇ 60s 70s ਦੇ ਵਿੱਚ ਵੀ ਸੀਗੇ, ਦੇ ਟਰਨ ਦੈਮਸੈਲਵਸ ਇਨਟੂ 20s, ਯੋਗੀਸ ਪੁਰਾਣੇ ਟਾਈਮ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਸੀਗੇ. ਸੋ ਕਾਫੀ ਸਾਰੀ ਇੰਟਰਸਟਿੰਗ ਇਹ ਚੀਜ਼ਾਂ ਹੁੰਦੀਆਂ ਨੇ. ਸੋ ਬੇਸਿਕ ਜੋ ਫਾਰਮੈਟ ਸੀਗਾ ਦੇ ਕ੍ਰੀਏਟਿਡ ਅ ਕੁਟੀਆ ਇਨ ਦੈਟ ਯੋਗ ਐਂਡ ਕਾਫੀ ਸਾਲਾਂ ਦੇ ਲਈ ਉਹਨਾਂ ਨੇ ਹੈ ਨਾ ਲਾਈਕ ਮੈਡੀਟੇਟਿਵ ਪ੍ਰੈਕਟਿਸ ਕੀਤੀਆਂ. ਬੇਸਿਕਲੀ ਜੋ ਏਮ ਸੀਗਾ ਉਸ ਚੀਜ਼ ਦਾ ਕਿ ਜਿੱਦਾਂ ਇੱਕ ਮਦਰ ਦੀ ਵੂਮ ਦੇ ਵਿੱਚ ਬੱਚੇ ਨੂੰ ਜੋ ਕੰਡੀਸ਼ਨਸ ਹੁੰਦੀਆਂ ਨੇ ਜਿੱਦਾਂ ਦੀ ਲਾਈਕ ਸਾਰੀ ਉਹਨਾਂ ਨੂੰ ਨਿਊਟ੍ਰੀਸ਼ਨ ਮਿਲ ਰਿਹਾ ਹੁੰਦਾ ਵਾ, ਸੋ ਉਸ ਤਰ੍ਹਾਂ ਦੀ ਸਿਚੁਏਸ਼ਨ ਕ੍ਰੀਏਟ ਕਰਨੀ, ਉਦਾਂ ਦੀ ਜਦੋਂ ਤੁਸੀਂ ਲਾਈਕ ਹਨਾ ਸਿਚੁਏਸ਼ਨ ਚ ਜਾਂਦੇ ਹੋ ਤਾਂ ਪੀਪਲ ਹੈਵ ਡਨ ਦਿਸ. ਇੱਦਾਂ ਦੀਆਂ ਪ੍ਰੈਕਟੀਕਲ ਐਗਜ਼ਾਮਪਲਸ ਨੇ. ਪਹਿਲਾਂ ਸਿਰਫ ਸਪਿਰਚੁਅਲਿਟੀ ਜਾਂ ਰਿਲੀਜਨ ਬੈਕ ਕਰਦਾ ਸੀ ਇਸ ਚੀਜ਼ ਨੂੰ, ਬਟ ਨਾਓ ਦੇ ਆਰ ਸਾਇੰਟਿਫਿਕ ਰਿਸਰਚ ਅਬਾਊਟ ਇਟ. ਸਾਇੰਟਿਫਿਕਲੀ ਇਹ ਚੀਜ਼ਾਂ ਰਿਸਰਚ ਕੀਤੀਆਂ ਜਾ ਰਹੀਆਂ ਨੇ ਕਿ ਕਿਵੇਂ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਐਂਡ ਪੀਪਲ ਕੈਨ ਰਿਵਰਸ ਦੇ ਰਹੇ. ਸੋ ਕਾਫੀ ਸਾਰੀ ਇੰਟਰਸਟਿੰਗ ਅਪਡੇਟਸ ਹੁੰਦੀਆਂ ਨੇ. ਇਹ ਤਾਂ ਬਹੁਤ ਐਕਸਟ੍ਰੀਮ ਐਗਜ਼ਾਮਪਲ ਆਪਾਂ ਲੈ ਕੇ ਦੇਖੀ ਆ ਜੋ ਗੱਲ ਕੀਤੀ ਆਪਾਂ. ਇਹ ਤੋਂ ਬਿਨਾਂ ਜੋ ਨਾਰਮਲ ਚੀਜ਼ਾਂ ਵੀ ਹੁੰਦੀਆਂ ਨੇ ਰੈਗੂਲਰ ਡੇਲੀ ਬੇਸਿਸ ਤੇ ਆਪਾਂ ਚੀਜ਼ਾਂ ਦੇਖਦੇ ਹਾਂ. ਸਿੰਪਲੀ ਸਟ੍ਰੈਸ ਇੰਨਾ ਜ਼ਿਆਦਾ ਕਾਮਨ ਵਰਡ ਆਪਾਂ ਕਰ ਦਿੱਤਾ ਗਿਆ, ਬਟ ਆਈ ਡੋਂਟ ਥਿੰਕ ਸੋ ਸਟ੍ਰੈਸ ਇਜ਼ ਸਮਥਿੰਗ ਕਾਮਨ. ਇੱਕ ਇਨਸਾਨ ਨੂੰ ਹਰ ਇੱਕ ਦਿਨ ਤੁਸੀਂ ਆਪਾਂ ਫਲਾਈਟ ਐਂਡ ਫਾਈਟ ਮੋਡ ਦੇ ਵਿੱਚ ਚੱਲ ਰਹੇ, ਦਿਸ ਇਜ਼ ਨੋਟ ਹਾਊ ਵੀ ਸ਼ੁੱਡ ਬੀ ਲਿਵਿੰਗ ਅਰ ਲਾਈਫ. ਇੱਕ ਰਿਲੈਕਸਡ ਵੇ ਦੇ ਵਿੱਚ ਚੀਜ਼ਾਂ ਨੂੰ ਆਰਾਮ ਦੇ ਨਾਲ ਹਮੇਸ਼ਾ ਆਪਾਂ ਨੂੰ ਲੈ ਕੇ ਚੱਲਣਾ ਚਾਹੀਦਾ ਆ. ਐਂਡ ਇੱਥੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਕਿ ਕਿੱਦਾਂ ਤੁਸੀਂ ਖੁਦ ਦੇ ਲਈ ਟਾਈਮ ਕੱਢ ਪਾ ਰਹੇ ਹੋ, ਕਿੱਦਾਂ ਤੁਸੀਂ ਖੁਦ ਨੂੰ ਟਾਈਮ ਦੇ ਪਾ ਰਹੇ ਹੋ. ਸੋ ਕਾਫੀ ਇੰਪੋਰਟੈਂਟ ਹੋ ਜਾਂਦਾ ਆ ਆਪਾਂ ਜਦੋਂ ਖੁਦ ਦਾ ਧਿਆਨ ਰੱਖਦੇ ਹਾਂ, ਤੁਸੀਂ ਕਿੱਦਾਂ ਇੱਕ ਸਹੀ ਚੀਜ਼ਾਂ ਕੰਜ਼ਿਊਮ ਕਰ ਰਹੇ ਹੋ ਐਂਡ ਕਿੱਦਾਂ ਤੁਸੀਂ ਇੱਕ ਲਾਈਫ ਦਾ ਪਰਸਪੈਕਟਿਵ ਲੈ ਕੇ ਚੱਲ ਰਹੇ ਹੋ. ਸੋ ਦੈਟ ਡਿਟਰਮਾਈਨਸ, ਇਹ ਤੋਂ ਹੀ ਪਤਾ ਲੱਗਦਾ ਹੈ ਕਿ ਅੱਗੇ ਤੁਹਾਡੇ ਲਈ ਜੋ ਯੂਨੀਵਰਸ ਆ ਉਹ ਕੀ ਅਟਰੈਕਟ ਕਰੇਗਾ.
ਜੀ ਬਿਲਕੁਲ ਤਾਨਾ ਜੀ, ਬਹੁਤ ਸਾਰੀ ਖੂਬ ਬਾਤੇਂ ਕੀ, ਬਹੁਤ ਸਾਰੇ ਟੋਪਿਕਸ ਕੋ ਆਪਨੇ ਟੱਚ ਕੀਆ ਔਰ ਸਾਰੇ ਹੀ ਟੋਪਿਕਸ ਇਤਨੇ ਖੂਬਸੂਰਤ ਥੇ, ਇਤਨੇ ਜ਼ਿਆਦਾ ਜੋ ਡੈਪਥ ਉਨ ਟੋਪਿਕਸ ਕੀ ਥੀ ਵੋ ਬਹੁਤ ਹੀ ਜ਼ਿਆਦਾ ਗਜ਼ਬ ਕੀ ਡੈਪਥ ਆਪਨੇ ਟੱਚ ਕੀ. ਬਹੁਤ ਹੀ ਖੂਬ ਜੋ ਆਪਨੇ ਬਾਤ ਕਹੀ, ਯੋਗਾ ਕੇ ਬਾਰੇ ਮੇਂ ਆਪਨੇ ਚਰਚਾ ਕੀ, ਬਹੁਤ ਹੀ ਮਤਲਬ ਜੋ ਯੋਗਾ ਵਰਡ ਵੀ ਹੈ ਨਾ ਦੋਸਤੋ, ਯੋਗ ਜੋ ਅਕਸ਼ਰ ਹੈ ਉਸਕਾ ਮਤਲਬ ਹੈ ਕਿ ਆਤਮਾ ਕਾ ਪਰਮਾਤਮਾ ਸੇ ਮਿਲਨ, ਯਾਨੀ ਕਿ ਜੋ ਹਮਾਰੇ ਅੰਦਰ ਇੱਕ ਆਤਮਾ ਹੈ ਪਰਮਾਤਮਾ, ਆਪ ਸਪਿਰਚੁਅਲਿਟੀ ਕਹਿ ਲੀਜੀਏ, ਸਪਿਰਿਟ ਆਫ ਦਾ ਯੂਨੀਵਰਸ ਬੋਲ ਲੀਜੀਏ, ਜੋ ਐਨਰਜੀ ਹਮਾਰੇ ਚਾਰੋ ਤਰਫ ਇਸ ਦੁਨੀਆ ਕੋ ਜੋ ਦ ਥਿੰਗ ਦੈਟ ਕੀਪਸ ਦ ਅਰਥ ਮੂਵਿੰਗ ਦ ਸਨ ਅਲਾਈਵ, ਤੋ ਵੋ ਐਨਰਜੀ ਹੀ ਤੋ ਹੈ. ਤੋ ਵਹੀ ਐਨਰਜੀ, ਵਹੀ ਪਰਮਾਤਮਾ ਕਾ ਜਿਸਕੋ ਸ਼ਬਦ ਦਿਆ ਜਾਤਾ ਹੈ, ਤੋ ਉਸਕਾ ਉਸਸੇ ਮਿਲਨ, ਯੇ ਇੱਕ ਰੀਅਲਾਈਜੇਸ਼ਨ ਕਿ ਹਮ ਜੋ ਹੈ ਵੋ ਇੱਕ ਇਸ ਬਹੁਤ ਬੜੇ ਯੂਨੀਵਰਸ ਕਾ ਪਾਰਟ ਹੈ, ਉਸਕੋ ਯੋਗ ਕਹਾ ਜਾਤਾ ਹੈ. ਕਹੀਂ ਨਾ ਕਹੀਂ ਮੇਰੀ ਯੂਨੀਵਰਸਿਟੀ ਕੇ ਟਾਈਮ ਪਰ ਹਮਨੇ ਇੱਕ ਯੋਗਾ ਕੇ ਕੋਰਸਿਸ ਕੇ ਲੀਏ ਥੇ, ਬੁੱਧਿਜ਼ਮ ਕੇ ਵੀ ਕੁਛ ਕੋਰਸਿਸ ਪੜ੍ਹੇ ਥੇ, ਤੋ ਉਸੀ ਕੀ ਬਾਤੇਂ ਯਾਦ ਆ ਰਹੀ ਹੈ. ਤੋ ਉਸੀ ਕੇ ਅੰਦਰ ਜੋ ਬੁੱਧਿਸਟ ਮੰਕ ਹੈ, ਹਮ ਯੇ ਦੇਖਤੇ ਹੈ ਕਿ ਅੱਜ ਕੱਲ ਉਨ ਪਰ MRI ਸਕੈਨਸ ਦੇਖਨੇ ਕੋ ਮਿਲ ਰਹੇ, ਉਨਕੇ ਬ੍ਰੇਨ ਸਕੈਨਸ ਹੋ ਰਹੇ ਹੈ, ਕਿਉਂਕਿ ਉਨ੍ਹੋਂਨੇ ਇਸ ਲੈਵਲ ਕੀ ਸਪਿਰਚੁਅਲਿਟੀ ਕੋ ਅਚੀਵ ਕਰ ਲਿਆ ਕਿ ਸਾਇੰਸ ਜੋ ਹੈ ਅਬ ਉਸੇ ਬੈਕ ਕਰਨੇ ਕੇ ਲੀਏ ਰਿਸਰਚ ਕਰ ਰਹੀ ਹੈ. ਤੋ ਕਿਤਨੀ ਖੂਬ ਇਹ ਚੀਜ਼ ਹੈ, ਕਿਤਨਾ ਆਗੇ ਫਾਰਵਰਡ ਥਿੰਕਿੰਗ ਜੋ ਚੀਜ਼ ਹੈ ਸਪਿਰਚੁਅਲਿਟੀ, ਇੱਕ ਹਮੇ ਦੇਖਨੇ ਕੋ ਮਿਲਤੀ ਹੈ. ਤੋ ਯੇ ਵੀ ਇੱਕ ਬਹੁਤ ਹੀ ਖੂਬ ਬਾਤ, ਬਹੁਤ ਹੀ ਗੰਭੀਰ ਬਾਤ ਹਮੇ ਦੇਖਨੇ ਕੋ ਮਿਲਤੀ ਹੈ. ਯੋਗਾ ਕੀ ਅਗਰ ਬਾਤ ਕੀ ਜਾਏ ਫਿਰ ਸੇ, ਤੋ ਬਹੁਤ ਸਾਰੇ ਯੋਗਾ ਕੇ ਵੀ ਸੈਕਟਸ ਹੈ, ਪਾਰਟਸ ਹੈ, ਔਰ ਇੱਕ ਟ੍ਰੀ ਕੀ ਤਰ੍ਹਾਂ, ਇੱਕ ਪੇੜ ਕੀ ਤਰ੍ਹਾਂ ਇਸੇ ਦੇਖਾ ਜਾਤਾ ਹੈ ਕਿ ਯੋਗਾ ਜੋ ਹੈ ਓਰਿਜਿਨੇਟ ਹੋਈ, ਇਸਕੀ ਰੂਟਸ ਜੋ ਹੈ ਵੋ ਕਿਸ ਟਾਈਪ ਕੇ ਸਟਾਈਲ ਕੇ ਯੋਗ ਐਲੀਮੈਂਟਸ ਕੇ ਅੰਦਰ ਆਤੀ ਹੈ. ਇੱਕ ਬ੍ਰੈਥ ਜੋ ਸਾਂਸ ਕੀ ਯੋਗਾ ਹੋਤੀ ਹੈ, ਵੋ ਪ੍ਰਾਣਾਯਾਮਸ ਜੋ ਹੋਤੇ ਹੈ ਹਮਾਰੇ, ਵੋ ਵੀ ਬਹੁਤ ਜ਼ਰੂਰੀ ਹੋਤੇ ਹੈ. ਔਰ ਆਪਨੇ ਕਹਾ ਜੈਸੇ ਕਿ ਜੋ ਸਾਂਸ ਹੋਤੀ ਹੈ ਹਮਾਰੀ, ਬ੍ਰੈਥ ਹੋਤੀ ਹੈ, ਵਹੀ ਜੋ ਬਰਥ ਸੇ ਲੇ ਕੇ ਡੈਥ ਤੱਕ ਹਮਾਰੇ ਸਾਥ ਰਹਿਤੀ ਰਹਿਤੀ ਹੈ. ਉਸਸੇ ਮੁਝੇ ਵੋ ਬਾਤ ਯਾਦ ਆ ਜਾਤੀ ਹੈ ਕਿ ਕਹਾ ਜਾਤਾ ਹੈ, ਹਿੰਦੂਇਜ਼ਮ ਮੇਂ ਯੇ ਬਾਤ ਅਕਸਰ ਕਹੀ ਜਾਤੀ ਹੈ ਕਿ ਕਣ ਕਣ ਮੇਂ ਸ਼ਿਵ, ਹਰ ਕਣ ਮੇਂ ਸ਼ਿਵ, ਕਿ ਹਰ ਇੱਕ ਕਣ, ਹਰ ਇੱਕ ਐਟਮ, ਹਰ ਇੱਕ ਪਾਰਟੀਕਲ ਜੋ ਹੈ ਦੁਨੀਆ ਕਾ, ਉਸਕੇ ਅੰਦਰ ਭਗਵਾਨ ਮੌਜੂਦ ਹੈ, ਵੋ ਐਨਰਜੀ ਕਹਿ ਲੀਜੀਏ, ਪਰਮਾਤਮਾ, ਰੱਬ, ਕਿਸੀ ਵੀ ਵਰਡ ਸੇ ਆਪ ਉਸੇ ਰੈਫਰ ਕਰ ਸਕਤੇ ਹੈ, ਵੋ ਹਰ ਇੱਕ ਕਣ ਮੇਂ ਮੌਜੂਦ ਹੈ, ਹਰ ਇੱਕ ਕਣ, ਇੱਕ ਇੱਕ ਜੋ ਸਮਾਂ ਮੂਮੈਂਟ ਹਮਾਰਾ ਬੀਤ ਰਿਹਾ ਹੈ, ਉਸਕੇ ਅੰਦਰ ਅਗਰ ਹਮ ਖੋਜੇ ਤੋ ਹਮੇ ਪਰਮਾਤਮਾ ਭਗਵਾਨ ਜ਼ਰੂਰ ਮਿਲੇਂਗੇ. ਔਰ ਯੇ ਰੀਅਲਾਈਜੇਸ਼ਨ ਕਰਨਾ ਕਿ ਹਮ ਵੀ ਇਸੀ ਕਣ, ਇਸੀ ਕਣ ਕਾ ਇੱਕ ਪਾਰਟ ਹੈ, ਵੋ ਵੀ ਬਹੁਤ ਜ਼ਿਆਦਾ ਇੱਕ ਜ਼ਰੂਰੀ ਚੀਜ਼ ਹੈ, ਵਹੀ ਜੋ ਹੈ ਪਰਮ ਗਿਆਨ ਜਿਸੇ ਹਮ ਕਹਿ ਸਕਤੇ ਹੈ, ਵੋ ਹੈ. ਤੋ ਬਹੁਤ ਹੀ ਇੰਪੋਰਟੈਂਟ ਥਾਟ, ਬਹੁਤ ਹੀ ਸਾਰੇ ਟੈਂਜੈਂਟਸ ਉਸਕੇ ਬਹੁਤ ਹੀ ਖੂਬਸੂਰਤ ਨਿਕਲ ਕਰ ਆਏ. ਤਾਨਿਆ ਜੀ ਕੇ ਵੀ ਬਿਲਕੁਲ ਲਾਸਟ ਮੇਂ ਕੰਕਲੂਡਿੰਗ ਥਾਟਸ ਜਾਨਣਾ ਚਾਹੂੰਗੀ ਜੀ. ਤਾਨਿਆ ਜੀ
ਜੀ ਬਿਲਕੁਲ, ਕਾਫੀ ਬਿਊਟੀਫੁਲੀ ਜੋ ਆਪਣੇ ਐਗਜ਼ਾਮਪਲ ਦੀ ਹੈ ਨਾ, ਕਣ ਕਣ ਮੇਂ, ਕਣ ਕਣ ਮੇਂ ਸ਼ਿਵ, ਲਾਈਕ ਸ਼ਿਵ ਇਜ਼ ਸੱਚ ਅ ਸ਼ਿਵ ਸ਼ਕਤੀ, ਸੱਚ ਅ ਬਿਊਟੀਫੁਲ ਲਾਈਕ ਇਨਰਜੀ ਹੈ ਇਨ ਵਰਡਸ ਮੇਂ,
ਕੰਬੀਨੇਸ਼ਨ
ਲਾਈਕ. ਐਂਡ ਵਹੀ ਬਾਤ ਹੋਤੀ ਹੈ ਐਟ ਐਂਡ ਆਫ ਦ ਡੇ, ਕੋਈ ਵੀ ਆਪ ਰਿਲੀਜਨ ਲੈ ਕੇ ਦੇਖੇ, ਐਂਡ ਬਿਊਟੀ ਯਹਾਂ ਪੇ आपने हिंदुइज्म की बात की है ना, सिखिज्म की अगर हम बात कर रहे हैं, एट द एंड ऑफ द डे कोर प्रिंसिपल ऑफ ईच एंड एवरी रिलीजन इज सेम. हर एक रिलीजन बनाया ही कहीं ना कहीं इसी चीज के लिए गया था, यही चीज लिए बनाया गया सीगा कि किदा तुसी खुद नु इम्प्रोवाइज करना है, किदा अपा अपने आप नु इम्प्रूव करना, अपने लाइफ स्टाइल नु इम्प्रूव करना एंड एक चंगा इंसान बनना है. ऑलवेज से ह्यूमैनिटी इज द बिगेस्ट रिलीजन एंड ए मैसेज सेम सानू हर एक रिलीजन तो मिलता है कि हर एक जदों रब की आप गल करते हैं, परमात्मा की गल करते हैं, डिफरेंट नेम्स एट एंड ऑफ द डे एनर्जी आप वर्ड यूनीवर्स लैके चल रहे हैं बिकॉज कुछ तो है राइट. ए चीज तो आप सारे जाने मानते हैं कि देर इज समथिंग, कि हर एक चीज का सिस्टम बनिया हुआ, एक अर्थ आ, एक गैलेक्सी आ, किदा लाइक जी अर्थ आ सा प्रोपर रिवॉल्व कर रही है, हाउ दीज थिंग्स आर हैपनिंग. सो एक प्रोपर स्ट्रक्चर आ, एक जो सानू अलाइनमेंट देखने को मिलती है चीजा की. सो देर इज समथिंग, कोई एनर्जी तो हैगी है जो इन्होंने सारिया चीजा बैक कर रही है एंड दैट एनर्जी दैट सेम आप बेसिक एग्जाम्पल भी लैके देखिए, पांच तत् जो जीतो तत् ही बनी आ, उही पांच तत् इंसाना दे विच ने, उही बेसिक जो तत् ने सारी सानू लिविंग ऑर्गेनिजम दे विच देखने को मिलते हैं. दैट्स वाई कितना कितने सारे रिलीजन दे विच भी कहा जाता है कि सारे ही जिन्हें भी लिविंग ऑर्गेनिजम ने सब दे विच परमात्मा रब यूनीवर्स कोई भी आप वर्ड लै लो, दैट एनर्जी इज देयर, दैट सिक्स सेंस इज देयर है ना. अपा आत्म तुसी एक योग दी कितनी सोहनी एग्जाम्पल दी है, जो डेफिनेशन है दैट इज रियल योग इज कि तुसी उस यूनीवर्स दे नाल किदां कनैक्ट कर पा रहे हो. एट एंड ऑफ द डे कदे आपां जो पर्पस दी भी सोच के देखते हैं राइट, वी ऑल समटाइम्स थिंक कि साडी जिंदगी दा की पर्पस आ, असीं इस दुनिया दे उत्ते क्यों आए राइट. समवन इट माइट बी डिफरेंट, किसी दे लई कोई पर्पस हो सकदा, बट एट एंड ऑफ द डे आई थिंक सब तो इंपॉर्टेंट जो पर्पस आ जो हर एक इंसान दा होना भी चाहिए एंड है भी कितने ना कितने, दैट इज टू चेरिश दिस लाइफ. एक इंसानी जो आप कहने हा, कि 84 लाख जूनी होंगी राइट, ए चीज गुरुबाणी दे विच लिखी गई है एंड कितना कितने साइंस भी हम इस चीज नू फाइंड आउट कर रही है कि देयर इज लिविंग ऑर्गेनिजम. इनिया ज्यादा जो स्पीशीज सी वो पहला सानू नहीं सी पता राइट, हम जिदा जिदा साइंस अगे वध रही है, जिदा आप फॉरेस्ट एक्सप्लोर कर रहे हैं, जड़िया जगह जिथे ह्यूमन नहीं भी पहुंच पा रहे अर्थ के उत्ते आप देख रहे हैं देयर आर स्पीशीज एंड ए चीज कि ना कि सच हूं सानू नजर होंगी आ रही है. सो एक बेसिक जो चीज आ कि एज अ ह्यूमन किदा आप अपनी लाइफ नू चेरिश करते हैं वह बहुत जरूरी हो जाता है, खुद नू आपां किद्दां सैलीब्रेट कर रहे हैं एज अ ह्यूमन वह भी बहुत इंपॉर्टेंट हो जाता. सो अज दा थॉट ऑफ द डे, वी ऑलवेज से कि जिहड़ा थॉट ऑफ द डे हुंदा इट इज देयर टू क्वेश्चन. आपां ट्राई कर रहे हैं कि एक चीज नू एनालाइज करके देखिए, डीकोड करके देखिए, तो कुछ वधिया मैसेज एक खुद दे लई साडे लई भी क्वेश्चन होवे कि किद्दां आपां अपनी लाइफ नू इंप्रूव कर सकते हैं. At the end of the day, each and every thought is there to improvise ourselves. And appa sare jane jadon eh cheezan di discussion vi kar rahe haan, khud nu vi sochan nu jadon appa soch rahe haan ki okay, eh cheezan edda ne hai na. At the end of the day, ni sohni jadon tusi oh example ditti ki yaar kan kan de vich, shan shan de vich, I was like, at the end of the day, har ek religion de vich jo core messages ne, they are always there to improvise ki kidda apne lifestyle nu apa upgrade kar sakde ha, kidda apni jehdi zindagi aa onu apa behtar bana sakde ha. So e bahut important cheez ho jandi aa and itthe apa ajj de thought of the day nu vi conclude zarur karange ki kuch vi tusi kar rahe ho har ek din de vich na ek jehdi positive approach aa, ek sahi approach aa ki kuch vi ho reha हर एक दिन देर इज गोइंग टू बी अप्स एंड डाउन राइट, कुछ चंगा होगा कुछ माड़ा होगा, तुम हसोगे रोवोगे, यू आर ह्यूमन राइट. ये चीजा इमोशन अ पार्ट ऑफ लाइफ, कदे भी अपने इमोशनस नू सप्रेस नहीं करीदा, इट इज समथिंग दैट साइकोलॉजी दे विच भी आपां कह रहे हैं कि यू हैव टू एक्सप्रेस योर सैल्फ. जिन्ना ज्यादा तुसी चीजा नू दबाउंदे जाओगे थोड़े अंदर वो चीजा लाइक ना रहिंदियां ने, ऑलवेज टॉक इट आउट, टॉक इट आउट, कुछ भी चीज लाइफ दे विच हो रही है एंड बी देयर, खुद नू एक पॉजिटिव अप्रोच दे नाल लेके चलना चाहिए, खुद की कदर करनी चाहिए एंड एक जो मैसेज अपनी डिस्कशन दे विच वो भी बनता है कि ब्रीथिंग जो साडे साह ने साडे जो प्राण शक्ति आ उहदा भी हमेशा अपन नूं ध्यान रखना चाहिए कि वी शुड टेक केयर ऑफ आर सैल्स एंड किदा असीं ब्रीदिंग कर रहे हैं. जिनी ज्यादा तुसीं ये चीज नोट करके देखो, शैलो ब्रीदिंग जिनी ज्यादा अपनी होगी उन्ना ज्यादा तुसीं लाइक यू विल फील स्ट्रेस्ड, तुहानूं एंगजायटी फील होगी. जिन्ना ज्यादा तुसीं आराम दे नाल स्लोली एक ब्रेथ वर्क पे काम करके देखियो, ये चीज प्रैक्टिकली हुण तां मशीन्स अपने को हुंदियां ने है ना, बीपी दी मशीन या तुसी हाल अपना जो हार्ट रेट हुंदा या पल्स मशीन है ना तुसी चेक कर सकदे हो अपनी, ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਦੋਂ ਆਪਾਂ ਬਰੀਦਿੰਗ ਵੀ ਸਹੀ ਕਰਦੇ ਆ ਨਾ, ਇਟ ਇਜ ਐਕਚੁਅਲੀ ਚੇਂਜਸ। ਐਂਡ ਬਹੁਤ ਫਨੀ ਐਗਜ਼ਾਮਪਲ ਇਹਦੀ ਇਹ ਵੀ ਹੈ ਕਿ ਜਦੋਂ ਆਪਾਂ ਜਿਮ ਦੇ ਵਿੱਚ ਹੁੰਦੇ ਹਾਂ, ਟ੍ਰੈਡਮਿਲ ਦੇ ਉੱਤੇ ਵੀ ਆਪਾਂ ਪਲਸ ਚੈੱਕ ਕਰ ਸਕਦੇ ਹਾਂ। ਸੋ ਮੋਸਟ ਆਫ ਦ ਟਾਈਮ ਵੈਨ ਆਈ ਐਮ ਡੂਇੰਗ ਮਾਈ ਕਾਰਡੀਓਸ, ਤਾਂ ਮੈਂ ਉੱਥੇ ਹਮੇਸ਼ਾ ਚੈੱਕ ਕਰ ਰਹੀ ਹੁੰਦੀ ਹਾਂ ਕਿ ਓਕੇ ਮਾਈ ਪਲਸ, ਤੁਸੀਂ ਬਰੀਦਿੰਗ ਆਰਾਮ ਦੇ ਨਾਲ ਕਰੋਗੇ ਨਾ, ਯੂ ਵਿਲ ਸੀ ਕਿ ਤੁਹਾਡੀ ਪਲਸ ਨਾਲ ਦੇ ਨਾਲ ਵਿਦ ਇਨ ਅ ਮਿੰਟ ਉਹ ਘੱਟ ਜਾਣੀ ਆ, ਉਹ ਡਰੋਪ ਹੋ ਜਾਣੀ ਆ, ਯੂ ਵਿਲ ਫੀਲ ਮੋਰ ਰਿਲੈਕਸ। ਸੋ ਦਿਸ ਇਜ਼ ਆਪਣੀ ਹੈਲਥ, ਆਪਣੀ ਲਾਈਫ ਸਟਾਈਲ, ਆਪਣੀ ਸੋਚ ਹਮੇਸ਼ਾ ਆਪਣੇ ਹੱਥ ਦੇ ਵਿੱਚ ਹੁੰਦੀ ਆ। ਐਂਡ ਇੱਥੇ ਆਪਾਂ ਅੱਜ ਦਾ ਥਾਟ ਆਫ ਦ ਡੇ ਜ਼ਰੂਰ ਕੰਕਲੂਡ ਕਰਾਂਗੇ। ਕਾਫੀ ਸਾਰੀਆਂ ਇੰਪੋਰਟੈਂਟ ਅਪਡੇਟਸ ਨੇ, ਜਲਦੀ ਤੁਹਾਡੇ ਦੀ ਹੈਡਲਾਈਨਸ ਵੀ ਪੇਸ਼ ਕਰਨੀਆਂ ਨੇ, ਸਪੋਂਸਰ ਅਪਡੇਟਸ ਵੀ ਨੇ ਇੰਪੋਰਟੈਂਟ, ਕਾਫੀ ਸਾਰੀਆਂ ਇੰਪੋਰਟੈਂਟ। ਜਦੋਂ ਆਪਾਂ ਖਬਰਾਂ ਦੀ ਗੱਲ ਕਰਦੇ ਹਾਂ ਉੱਥੇ ਵੀ ਅਨਾਲਿਸਿਸ ਬਿਲਕੁਲ ਤੁਹਾਡੇ ਲਈ ਪੇਸ਼ ਕਰਾਂਗੇ, ਸਾਡੇ ਨਾਲ ਜੁੜੇ ਹੋਏ ਨੇ ਅਰਵਿੰਦ ਜੀ। ਜੀ ਅਰਵਿੰਦ ਜੀ,
ਬਿਲਕੁਲ, ਥੈਂਕ ਯੂ ਸੋ ਮਚ। ਤੁਹਾਡਾ ਸਪਿਰਚੁਅਲਿਟੀ ਦੇ ਜਿਹੜਾ ਸੁਣ ਰਿਹਾ ਸੀ, ਯੋਗਾ ਤੋਂ ਲੈ ਕੇ ਬੁੱਧੀਜ਼ਮ, ਕਈ ਸਬਜੈਕਟਸ ਹੈਗੇ ਬੜੇ ਅਨਟੱਚ ਹੈਗੇ। ਡਿਪਰੈਸ਼ਨ ਇੱਕ ਬਹੁਤ ਵੱਡੀ ਬਿਮਾਰੀ ਹੈਗੀ ਆ। ਜ਼ਿਆਦਾਤਰ ਕਿਹਾ ਜਾਂਦਾ ਨਾ, ਜਿੰਨੀਆਂ ਵੀ ਬਿਮਾਰੀਆਂ, ਜਿੰਨੀਆਂ ਵੀ ਤੁਸੀਂ ਲਾ ਕੇ ਚੱਲੂਗੀਆਂ ਅੱਜ ਦੀਆਂ ਲੇਟੈਸਟ ਅਰਬਨ ਬਿਮਾਰੀਆਂ, ਜਿਹੜੀਆਂ ਅਰਬਨ ਬਿਮਾਰੀਆਂ, ਜਿਹੜੀਆਂ ਅਰਬਨ ਇਲਨੈਸ, ਡਿਪਰੈਸ਼ਨ ਹੋਇਆ, ਘੁਟਨਿਆਂ ਦਾ ਦਰਦ, ਪਿੱਠ ਦਰਦ, ਤੁਸੀਂ ਲਾ ਕੇ ਚੱਲੂਗੇ ਹੇਅਰ ਫਾਲ, ਆਈਸ ਦਾ ਜਿਹੜੀ ਹੈਗੀ ਹੈ ਤੁਹਾਡੀ, ਤੁਹਾਡੀ ਨਿਗਾਹ ਘੱਟ ਜਾਂਦੀ ਹੈਗੀ ਹੈ। ਮੇਰੀ ਕੱਲ ਨਾ ਕਿਸੇ, ਮੈਂ ਹੁਣ ਡਾਕਟਰ ਦਾ ਨਾਂ ਨਹੀਂ ਦਊਂਗਾ, ਤੇ ਗੱਲਬਾਤ ਹੋ ਰਹੀ ਸੀ, ਉਹ ਕਹਿੰਦੇ ਕਿ ਬੇਸਿਕਲੀ ਫਾਰਮਾ ਇੰਡਸਟਰੀ ਇਜ਼ ਅ ਬਿਗ ਬਿਗ ਕਿਆ ਕਹਿੰਦੇ ਹੁੰਦੇ ਆ, ਇੱਕ ਬਹੁਤ ਵੱਡੀ ਬਿਜ਼ਨਸ ਕਾਰਪੋਰੇਟ ਦੀ ਅਜਿਹੀ ਇੰਡਸਟਰੀ ਹੈਗੀ ਹੈ ਕਿ ਉਹ ਦਵਾਈਆਂ ਤਾਂ ਦਿੰਦੇ ਆ। ਤੁਸੀਂ ਬਲੱਡ ਪ੍ਰੈਸ਼ਰ, ਕੋਲੈਸਟਰੋਲ, ਕਈ ਤੁਸੀਂ ਲਾ ਕੇ ਚੱਲੂਗੇ ਜਿਹੜੀਆਂ ਪ੍ਰੋਬਲਮਸ, ਸ਼ਹਿਰਾਂ ਵਾਲੀਆਂ ਪ੍ਰੋਬਲਮਸ, ਮੈਂ ਪਿੰਡਾਂ ਵਾਲੀਆਂ ਪ੍ਰੋਬਲਮ, ਸ਼ਹਿਰਾਂ ਵਾਲੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ, ਜਿਹੜੀਆਂ ਅਰਬਨ ਵਾਲੀਆਂ ਪ੍ਰੋਬਲਮਸ, ਜਿਵੇਂ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ, ਉਹ ਤੁਹਾਡੀ ਦਵਾਈ ਇੱਕ ਸਾਲ ਚੱਲੂ, ਦੋ ਸਾਲ ਚੱਲੂ, ਤਿੰਨ ਸਾਲ ਚੱਲੂ, ਚਾਰ ਸਾਲ ਚੱਲੂ, ਲਾਈਫ ਲੌਂਗ ਹੀ ਚੱਲਦੀ ਰਹਿੰਦੀ ਹੈ। ਜਿਸ ਤਰ੍ਹਾਂ ਦੀਆਂ ਟ੍ਰੀਟਮੈਂਟਸ ਸਾਡੀਆਂ ਹਿਸਟੋਰੀਕਲੀ ਏਸ਼ੀਅੰਟ, ਸਾਡੇ ਰਿਸ਼ੀ ਮੁਨੀ, ਸਾਡੇ ਸਾਧ ਸੰਤ ਯੂਜ਼ ਕਰਦੇ ਰਹੇ ਆ, ਉਹਨਾਂ ਦੇ ਆਪਣੀ ਲਾਈਫ ਸਟਾਈਲ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਜਿਹੜਾ ਹੈਗਾ ਰੱਖਿਆ, ਅਤੇ ਉਹਨਾਂ ਨਾਲ ਹੀ ਅਗਰ ਦੇਖਿਆ ਜਾਵੇ ਕਿ ਕੰਪੈਰੀਜ਼ਨ ਕੀਤਾ ਜਾਵੇ, ਅੱਜ ਅਸ਼ਵਗੰਧਾ ਇਫ ਆਈ ਐਮ ਨੋਟ ਰੋਂਗ, ਅਸ਼ਵਗੰਧਾ ਤੁਸੀਂ ਲਾ ਕੇ ਚੱਲੂਗੇ, ਜਾਂ ਕਈ ਚੀਜ਼ਾਂ ਹੈਗੀਆਂ ਉਹਨਾਂ 'ਤੇ ਰਿਸਰਚ ਹੋ ਰਹੀ ਹੈ। ਮੈਂਟਲ ਅਲਰਟਨੈਸ ਦੀ ਗੱਲਬਾਤ ਕੀਤੀ ਜਾਵੇ, ਅਸ਼ਵਗੰਧਾ ਰਿਸਰਚ ਦੇ ਵਿੱਚ ਇਹ ਪਾਇਆ ਗਿਆ ਹੈਗਾ, ਮੈਂ ਆਰਟੀਕਲਸ ਪੜ੍ਹਦਾ ਰਹਿੰਦਾ, ਉਹਦੇ ਵਿੱਚ ਪਾਇਆ ਗਿਆ ਕਿ ਇਟਸ ਵੈਰੀ ਹੈਲਪਫੁਲ ਫੋਰ ਯੋਰ ਮੈਂਟਲ ਸਟ੍ਰੈਸ, ਉਹਦੇ ਨਾਲ ਇੱਕ ਕੰਬੀਨੇਸ਼ਨ ਹੁੰਦਾ ਅਤੇ ਉਹ ਬੜਾ ਹੈਲਪਫੁਲ ਹੈਗਾ। ਤੁਸੀਂ ਬੜੇ ਬੜੇ ਸਟੋਰਾਂ 'ਚ ਅੱਜ ਤੁਸੀਂ ਬੜੇ ਬੜੇ ਸਟੋਰਾਂ 'ਚ ਦੇਖੋਗੇ ਇਹਦੇ ਵਿੱਚ, ਮੈਂ ਤੁਸੀਂ ਜਿਹੜਾ ਸ਼ੋਪਿੰਗ ਕਰਦੇ ਹੋ, ਦਵਾਈਆਂ ਲੈ ਕੇ ਆਉਂਦੇ ਹੋ, ਉੱਥੇ ਕਈ ਕੰਪਨੀਆਂ ਨੇ ਉਹਦੇ ਕੈਪਸੂਲ ਕੱਢਦੇ ਆ, ਲੇਕਿਨ ਇਹੀ ਉਹ ਕੰਪਨੀਆਂ, ਪਹਿਲਾਂ ਇਹਨਾਂ ਕੰਪਨੀਆਂ ਇਹ ਜਿਹੜੀਆਂ ਚੀਜ਼ਾਂ ਸੀ, ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਦੀਆਂ ਸੀ ਕਿ ਦਿਸ ਇਜ਼ ਫੇਕ, ਲੇਕਿਨ ਉਹਦੇ 'ਤੇ ਰਿਸਰਚ ਆਣੀ ਸਟਾਰਟ ਹੋ ਚੁੱਕੀ ਹੈਗੀ ਹੈ, ਅਤੇ ਦੈਨ ਦੇ ਸਟਾਰਟਡ। ਕਈ ਤੁਸੀਂ ਐਕਸਪਰਟਸ, ਜਿਹੜੇ ਮੈਡੀਕਲ ਇੰਡਸਟਰੀ ਦੇ ਐਕਸਪਰਟਸ ਹੈਗੇ, ਉਹਨਾਂ ਦਾ ਤੁਸੀਂ ਗੱਲ ਕਰੋਗੇ ਕਿ ਉਹਨਾਂ ਨੇ ਇਹ ਜ਼ਰੂਰ ਕਹਿਣਾ ਕਿ ਦਵਾਈਆਂ ਉਸ ਤਰ੍ਹਾਂ ਦੀਆਂ ਦਿੱਤੀਆਂ ਜਾਂਦੀਆਂ ਕਿ ਉਹਨਾਂ ਦਾ ਬਿਜ਼ਨਸ ਰਗੇਨ ਕੀਤਾ ਜਾਵੇ, ਜ਼ਿਆਦਾ ਤੋਂ ਜ਼ਿਆਦਾ ਪਾਪੂਲੇਸ਼ਨ ਕੀਤਾ ਜਾਵੇ। ਇੱਕ ਨੈਟਫਲਿਕਸ 'ਤੇ ਸੀਰੀਜ਼ ਹੈਗੀ ਹੈ ਪੇਨ ਕਿਲਰ ਆ, ਉਹ ਜ਼ਰੂਰ ਦੇਖਣਾ। ਇੱਕ ਉਹਦੇ ਵਿੱਚ ਜਿਹੜੀਆਂ ਪੇਨ ਕਿਲਰ ਦੀਆਂ ਦਵਾਈਆਂ ਬਾਰੇ ਦੱਸਿਆ, ਇੱਕ ਬਹੁਤ ਵੱਡੀ ਇੰਡਸਟਰੀ ਦੱਸੀ ਹੈ ਕਿ ਕਿਸ ਤਰ੍ਹਾਂ ਅਮੈਰੀਕਨ ਲੋਕਸ ਦੀਆਂ ਜਿਹੜੀਆਂ ਇੱਕੋ ਦਮ ਹਾਰਟ ਅਟੈਕ ਦੀਆਂ ਪ੍ਰੋਬਲਮਾਂ ਆਉਣ ਲੱਗ ਗਈਆਂ, ਇੱਕੋ ਦਮ ਜਿਹੜੀਆਂ ਚੀਜ਼ਾਂ, ਜਿਹੜੀਆਂ ਪ੍ਰੋਬਲਮਸ ਆ ਚੁੱਕੀਆਂ ਹੈਗੀਆਂ, ਅਨਵਾਂਟਿਡ ਡੈਥਸ ਹੋਣ ਲੱਗ ਗਈਆਂ ਹੈਗੀਆਂ ਐਟ ਏ ਵੈਰੀ ਯੰਗ ਏਜ, ਇਹ ਦਵਾਈਆਂ ਦਾ ਹੀ ਸਾਈਡ ਇੰਪੈਕਟਸ ਹੈਗਾ। ਕੋਵਿਡ ਦੇ ਦੌਰਾਨ ਕਈਆਂ ਨੇ ਇੰਜੈਕਸ਼ਨਸ ਨਹੀਂ ਲਿੱਤੇ ਹੈਗੇ, ਲੇਕਿਨ ਮੈਂ ਉਹਨਾਂ ਨਾਲ ਨਹੀਂ ਐਗਰੀ ਕਰਦਾ, ਪਰ ਕਈ ਤੁਸੀਂ ਲਾ ਕੇ ਚੱਲੋਗੇ, ਇਹਨਾਂ ਵਿੱਚ ਕਈ ਡਾਕਟਰਸ ਵੀ ਸੀ, ਉਹਨਾਂ ਨੇ ਇੰਜੈਕਸ਼ਨ ਵੈਕਸੀਨ ਨਹੀਂ ਕਰਵਾਈਆਂ ਸੀ। ਰੀਜ਼ਨਿੰਗ ਹੈਗੀ ਹੈ, ਲੇਕਿਨ ਇੱਕ ਬਹੁਤ ਵੱਡੀ ਇੰਡਸਟਰੀ ਹੈਗੀ ਹੈ ਦੁਨੀਆ ਦੇ ਵਿੱਚ, ਇੱਕ ਹੈਗੀ ਹੈ ਮੈਡੀਕਲ ਇੰਡਸਟਰੀ, ਦੂਸਰੀ ਹੈਗੀ ਹੈ ਆਰਮ ਇੰਡਸਟਰੀ ਬੰਦੂਕਾਂ ਲਈ, ਗਨਸ ਦੀ, ਡਰੋਨਸ ਦੀ, ਜਹਾਜ਼ਾਂ ਦੀ, ਫਿਰ ਤੀਸਰੀ ਆਉਂਦੀ ਹੈ ਇੰਸ਼ੋਰੈਂਸ ਇੰਡਸਟਰੀ, ਇਹ ਵੀ ਬਹੁਤ ਤਕੜੀ ਇੰਡਸਟਰੀ ਹੈਗੀ, ਜਿਹੜਾ ਕਿ ਬ੍ਰੈਂਪਟਨ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਹੈਗਾ ਪ੍ਰਤਾੜਿਤ ਹੁੰਦਾ ਵੀ ਹੈ, ਖਾਸ ਕਰ ਬ੍ਰੈਂਪਟਨ ਦੇ ਲੋਕ ਸਭ ਤੋਂ ਵੱਡੀ ਪਾਪੂਲੇਸ਼ਨ ਹੋ ਚੁੱਕੀ ਹੈ ਬਰੈਂਪਟਨ ਦੀ ਹੀਟ ਇਟ ਵਿਲ ਬੀ ਕਲੋਜ਼ ਟੂ 1 ਮਿਲੀਅਨ ਇਨ ਕਮਿੰਗ ਈਅਰਸ ਕੱਲ੍ਹ ਅਸੀਂ ਇਹਦੇ 'ਤੇ ਸ਼ੋਅ ਵੀ ਕੀਤਾ ਸੀ ਲਗਭਗ 90,000 ਪਾਪੂਲੇਸ਼ਨ ਇੱਕ ਸਾਲ ਦੇ ਵਿੱਚ ਵਧੀ ਹੈਗੀ ਹੈ ਬਰੈਂਪਟਨ ਦੀ ਰਿਸੋਰਸਿਸ ਬਹੁਤ ਘੱਟ ਹੈਗੇ ਆ ਜ਼ਰੂਰ ਇਹ 'ਤੇ ਗੱਲ ਕਰਾਂਗੇ ਲੇਕਿਨ ਹੁਣ ਰੁੱਖ ਕਰਦੇ ਹਾਂ ਜੀ ਪੰਜਾਬ ਕੰਨੀ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਨਾਂ ਤਾਂ ਸੁਣਿਆ ਹੋਣਾ ਸਾਰਿਆਂ ਨੇ ਪੰਜਾਬ ਯੂਨੀਵਰਸਿਟੀ ਦੇ ਜਿਹੜੀ ਹੈਗੀ ਹੈ ਇੱਕ ਸਕੀਮ ਜਿਹੜੀ ਹੈਗੀ ਹੈ ਸਕੀਮ ਲਾਂਚ ਜਿਹੜੀ ਹੈਗੀ ਸੀ ਪੰਜਾਬ ਸਰਕਾਰ 1944 ਦੇ ਵਿੱਚ 1947 ਵਿੱਚ ਭਾਰਤ ਸਰਕਾਰ ਜਿਹੜੀ ਸੈਂਟਰ ਦੀ ਸਰਕਾਰ ਹੈਗੀ ਉਹਨਾਂ ਇੱਕ ਲਾਂਚ ਕੀਤੀ ਸੀ ਸਕੀਮ ਜਿਹੜੀ ਸਕੀਮ ਦਾ ਨਾਮ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹਨੂੰ PMS ਸਕੀਮ ਕਿਹਾ ਜਾਂਦਾ ਇਹ ਸਕੀਮ ਦੇ ਤਹਿਤ ਤੁਸੀਂ 1944 ਦੇ ਵਿੱਚ ਲਾਂਚ ਕੀਤੀ ਗਈ ਸੀ ਇਹ ਸਕੀਮ ਜਿਹੜੀ ਹੈਗੀ ਹੈ ਜਿਹੜੀ ਫੰਡਿੰਗ ਹੁੰਦੀ ਸੀ ਸੈਂਟਰ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਸੀ ਤੇ ਇਹਨੂੰ ਇੰਪਲੀਮੈਂਟ ਸਟੇਟ ਸਰਕਾਰ ਨੇ ਕਰਨਾ ਸੀ ਇਹ ਇੰਟਰੋਡਿਊਸ ਕਿਹਦੇ ਵਾਸਤੇ ਕੀਤੀ ਸੀ ਸ਼ਡਿਊਲ ਕਾਸਟ ਜਿਹੜੇ ਬੱਚੇ ਹੈਗੇ ਸਟੂਡੈਂਟਸ ਹੈਗੇ ਉਹਨਾਂ ਦੀ ਪੜ੍ਹਾਈ ਦੀ ਵਿਰਿਧੀ ਕਰਨ ਵਾਸਤੇ ਉਹਨਾਂ ਨੂੰ ਹੈਲਪਫੁਲ ਕਰਨ ਵਾਸਤੇ ਫਾਈਨੈਂਸ਼ੀਅਲ 1944 ਦੇ ਵਿੱਚ ਜਿਹੜਾ ਹੈਗਾ ਕੀਤਾ ਗਿਆ ਹੈਗਾ ਇਹਦੇ ਵਿੱਚ ਪਾਇਆ ਗਿਆ ਕਿ ਪੰਜਾਬ ਯੂਨੀਵਰਸਿਟੀ ਜੈਟ ਟੂ ਰਿਕਵਰ 13 ਕਰੋੜ 53 ਲੱਖ ਰੁਪਈਆ ਫਰੋਮ ਸ਼ਡਿਊਲ ਕਾਸਟ ਸਟੂਡੈਂਟਸ